Thank you. जन्म मरण को छूट लेता નાનક કવન મારા
ਸ਼ਬਦ ਵਿੱਚ ਜੋੜੋ ਗੁਰੂ ਬਾਬਾ ਜੀ ਦੀ ਸਿੱਖਿਆ ਵੱਲ ਪੂਰਾ ਧਿਆਨ ਦਿਓ ਤਾਂ ਕਿ ਸੁਣਾ ਪੂਰਾ ਪੂਰਾ ਸਫਲਾ ਹੋਵੇ। ਮਾਨਵ ਸਰੀਰ ਇਸ ਜੀਵ ਨੂੰ ਬੜੇ ਲੰਮੇ ਚੱਕਰ ਤੋਂ ਬਾਅਦ ਹਾਸਲ ਹੋਇਆ। कई जन्म थे कीट पतंगा, कई जन्म गजवीन कुरंगा, कई जन्म पंखी सर्प होए, कई जन्म हैवर बिख जो मिलन की वरिया चिरंग काले दे संजय। इंसान एक हुंदा है अपनिया यूनिफार्म, अपने बस्तर ड्रेसा कपड़े लीड़े मुख्तलिफ किस्म के बदलता रहता। कद किसी ने कोट पेंट पा लिया, किसी ने कुर्ता पजामा पा लिया, किसी ने ऐसा। हर इंसान हो ये किसी तरह जीवात्मा एक है, शरीर रूपी बस्तर बहुत बदलता है। कीड़े पतंगे हाथी घोड़े उठ वैले बस्तर इस मानव तन से पहले ये जीवात्मा जो परमात्मा ने अंश, परमात्मा का पुत्र आत्म शहजादा अनेक जोनियों में फिरदा फिरदा है, अनेक निषिद्ध चोले बदलता बदलता इस मानक दे जिस मनुखा दे तमाम जोनिया का बादशाह दे कथन की। इस धरती पर तेरी शिकदारी अवर जौन तेरी तनहारी, लख चौरासी जौन सवाई मानस को उपर दी वड्याई, लख चौरासी जौन विच उत्तम जन समानस दे, चौरासी लख जौन विचों मनुखा दे दी यो महिमा है जिमें एक कर चौरासी लख मरिया बंदियां विच इक जीउंदे दी महिमा, यूं कह लो एक कर चौरासी लख अनपढ़ां विचों इक पढ़े दी महिमा, यूं एक कर चौरासी लख जिया जौन विचों इस नानक शरीर की मनुखा दे दी महिमा तमाम मत मतांतरा ने तमाम ग्रंथा शास्त्रा ने कथन किया। गुरु जी भी ऐसा ही कथन करते, अनेक जन्म इस शरीर से इन्हें मनुखा दे ते इसने होर जोनिया विच ते हन यो फरमाउंदे हन किते नाग फुल में आए किते फुलाए Thank you. ਕਿ ਦੋ ਥਾਵਾਂ ਹਮ ਆਏ ਅਗਨ ਬਿਮ ਜਲ ਪੀਤਰ ਨਿਪਜੇ ਕਾਹੇ ਤੁਮ ਉਪਾਏ ਮੇਰੇ ਸਾਹਿਬ ਕੌਣ ਜਾਣੇ ਗੁਣ ਤੇਰੇ ਕਹੇ ਨਾ ਜਾਨੀ ਅਵਗੁਣ ਮੇਰੇ ਕੇਤੇ ਰੁੱਖ ਬਿਰਖ ਮਚੀਨੇ ਕੇਤੇ ਪਸ਼ੂ ਉਪਾਏ ਕੇਤੇ ਨਾਗ ਕੁਲੀ ਮੈਂ ਆਏ ਕੇਤੇ ਪੰਖ ਉਦਾ ਮਨੁੱਖਾ ਦੇ ਤੁਮ ਪਹਿਲੇ ਅਨੇਕਾਂ ਸੱਪਾਂ ਆਦਮੀਆਂ ਜੋਨੀਆਂ ਧਾਰਨ ਕੀਤੀਆਂ ਜਿਹਨਾਂ ਨੇ ਵੱਡੀਆਂ ਉਮਰਾਂ ਮੰਨੀਆਂ ਅਨੇਕਾਂ ਪੰਛੀਆਂ ਕਾਵਾਂ ਆਦਮੀਆਂ ਜੋਨੀਆਂ ਵੀ ਧਾਰਨ ਕੀਤੀਆਂ ਇਹਨਾਂ ਦੀ ਵੀ ਵੱਡੀ ਉਮਰ ਮੰਨੀ ਜਾਂਦੀ ਇਸ ਮਾਨਕ ਤੇ ਪਹਿਲੇ ਫਿਰਤ ਫਿਰਤ ਬਹੁਤੇ ਜੁਗ ਹਾਰ ਮਾਨਸ ਦੇ ਲਈ ਨਾਨਕ ਕਹਿਤ ਮਿਲਣ ਕੀ ਵਰੀਆ ਸਿਮਰਤ ਕਹਾਂ ਨਹੀਂ ਨਾਨਕ ਦੇ ਤੇ ਪਹਿਲੇ ਇਸੀ ਤਰ੍ਹਾਂ ਅਨੇਕਾਂ ਯੁੱਧ ਇਸ ਹੋਰ ਜੋਨੀਆਂ ਵਿੱਚ ਫਿਰਦੇ ਫਿਰਦੇ ਨੂੰ ਬਤੀਤ ਹੋ ਗਏ ਹਨ ਸਾਰ ਦਸਮ ਪਾਤਸ਼ਾਹ ਮਾਲਵੇ ਦੀ ਧਰਤੀ ਨੂੰ ਪਵਿੱਤਰ ਕਰ ਰਹੇ ਹਨ ਉਹਨਾਂ ਸਮਿਆਂ ਦੇ ਵਿੱਚ ਮਾਲਵੇ ਦੇ ਵਿੱਚ ਬੜੇ ਜੰਗਲਾਤ ਹੁੰਦੇ ਮੰਮੀ ਸਾਰੇ ਦੇਸ਼ ਵਿੱਚ ਸਾਡੇ ਬਹੁਤੇ ਜੰਗਲਾਤ ਹੁੰਦੇ ਉਦੋਂ ਆਪ ਜੀ ਜੀਵਾਂ ਦੇ ਉਧਾਰ ਵਾਸਤੇ ਅਖੇਰ ਬਿਰਤ ਕਰਦੇ ਨੇ ਸ਼ਿਕਾਰ ਖੇਲਿਆ ਜੀਵਾਂ ਦਾ ਉਧਾਰ ਕਰਦੇ ਹੁੰਦੇ ਇੱਕ ਦਿਨ ਇਸੀ ਤਰ੍ਹਾਂ ਫੇਰ ਬਿਰਤ ਚੜ੍ਹੇ ਉੱਚੀ ਉੱਚੀ ਆਵਾਜ਼ ਆ ਰਹੀ ਪਿੱਤਰ ਦੇ ਬੋਲਣ ਦੀ ਉਹਨੂੰ ਸੁਣ ਕੇ ਗੁਰੂ ਜੀ ਨੇ ਇਹ ਦੋ ਪੰਕਤੀਆਂ ਉੱਚੀ ਸੁਰ ਵਿੱਚ ਪੜ੍ਹੀਆਂ
ਦੁਨੀਆ ਪੂਰਿਤ
ਛੋੜ ਚੱਲੇ ਤ੍ਰਿਸ਼ਨਾ ਨਹੀਂ ਕੁਝ ਜ਼ਮੀਨ ਵਾਸਤੇ ਲੜਾਈਆਂ ਪੜਾਈਆਂ ਕਰਦਾ ਪਰ ਛੱਡ ਕੇ ਵੀ ਚੱਲਿਆ ਗਿਆ ਅਜੇ ਤੱਕ ਤ੍ਰਿਸ਼ਨਾ ਨਹੀਂ ਦੂਰ ਇਹ ਪੰਕਤੀਆਂ ਸੁਣ ਕੇ ਸਿੱਖਾਂ ਅਰਜ਼ ਕੀਤੀ ਗਰੀਬ ਨਵਾਜ ਕਿਸ ਪ੍ਰਥਾ ਹੈ ਜ਼ੋਰ ਨੇ ਪੜ੍ਹੀ ਕਹਿਣਗੇ ਸੁਣੋ ਕੰਨ ਦੇ ਕੇ ਇੱਕ ਪਿੱਤਰ ਉੱਚੀ ਬੋਲਦੇ ਹੈ ਇਹ ਪਿੱਤਰ ਇੱਕ ਅੱਖ ਤੋਂ ਕਹਿਣਾ ਹੈ ਇਹ ਕਿਸੇ ਮੌਕੇ ਇਸ ਦੇਸ਼ ਦਾ ਰਾਜਾ ਸੀ ਉਸ ਸਰੀਰ ਨੂੰ ਛੱਡ ਕੇ ਅਨੇਕਾਂ ਸਰੀਰ ਪਸ਼ੂ ਪੰਛੀਆਂ ਦੇ ਧਾਰਨ ਕੀਤੇ ਉਹ ਤਿੱਤਰ ਦੀ ਜੋਨੀ ਪਿਆ ਹੋਇਆ ਇਹ ਇੱਕ ਅੱਖ ਵਾਲਾ ਉੱਚੀ ਹੋ ਕੇ ਲੈ ਲੈ ਬੋਲਦੇ ਆ ਵੀ ਮੈਂ ਕਿਸੇ ਮੌਕੇ ਇਸ ਦੇਸ਼ ਦਾ ਰਾਜਾ ਸੀ ਅਜੇ ਤੱਕ ਕ੍ਰਿਸ਼ਨਾ ਨਹੀਂ ਦੂਰ ਕ੍ਰਿਸ਼ਨਾ ਨਾਲ ਹੀ ਚਲੀ ਜਾਂਦੀ ਹੈ ਹੋਰ ਜੋਨੀਆਂ ਵਿੱਚ ਵੀ ਨਾਲ ਹੀ ਜਾਂਦੀ ਇਹ ਜਦੋਂ ਕਿਹਾ ਹਜ਼ੂਰ ਨੇ ਹੁਕਮ ਕੀਤਾ ਇਸ ਨੂੰ ਜਿਉਂਦੇ ਨੂੰ ਫੜੋ ਬੜੇ ਘਣੇ ਜੰਗਲ ਵਿੱਚ ਵੱਡੇ ਵੱਡੇ ਝਾੜ ਹੋਣ ਜਿੱਥੇ ਜਿਉਂਦਾ ਫੜਨਾ ਪਿੱਤਰ ਕਿਤਨਾ ਔਖਾ ਪਰ ਖਾਲਸੇ ਨੇ ਕਮਰ ਕਸ਼ੇ ਕਰ ਲਏ ਬੜੀਆਂ ਮੁਸ਼ਕਲਾਂ ਦੇ ਨਾਲ ਸਰੀਰ ਬਸਤਰ ਕੱਟ ਕੇ ਧਜੀਆਂ ਹੋ ਗਏ ਪਰ ਉਸ ਪਿੱਤਰ ਨੂੰ ਜਿਉਂਦੇ ਨੂੰ ਪਏ ਜਿਸ ਵਕਤ ਫੜਿਆ ਤਾਂ ਇਸ ਕੀ ਕੱਖ ਤੋਂ ਕਹਿਣਾ ਕਹਿਣ ਲੱਗੇ ਅਨੇਕਾਂ ਜਨਮ ਇਸਨੇ ਧਾਰਨ ਕੀਤੇ ਹਨ ਇਸ ਤਰੀਕੇ ਸੇ ਤ੍ਰਿਸ਼ਨਾ ਅਜੇ ਵੀ ਦੂਰ ਨੇ ਸ਼ਾਸਨ ਉਸ ਥਾਂ ਅਜੇ ਬਠਿੰਡੇ ਦੀ ਸੜਕ ਜਿਹੜੀ ਪਟਿਆਲੇ ਤੋਂ ਬਠਿੰਡੇ ਨੂੰ ਜਾਂਦੀ ਉਹਦੇ ਉੱਪਰ ਤਿੱਤਰ ਸਾਹਿਬ ਨਾਮ ਕਰਕੇ ਗੁਰਦੁਆਰਾ ਇਸ ਯਾਦ ਦੇ ਇਉਂ ਕਰਕੇ ਅਨੇਕਾਂ ਜਨਮ ਇਹ ਪਸ਼ੂ ਪੰਛੀਆਂ ਦੇ ਨਾਮ ਸਰੀਰ ਤੋਂ ਧਾਰਨ ਕਰਦਾ ਚਲਾ ਆਇਆ
ਮਨ ਸੁਣੀ ਗੱਲ ਗਈ ਕੌਣ ਤੇ ਤੂੰ ਤੇ ਕੌਣ ਤੇ ਨੂੰ ਤੇ ਕਿੱਥੇ
ਮਾਨਸ ਦੇ ਲਈ ਨਾਨਕ ਕਹਿਤ ਮਿਲਣ ਕੀ ਵਰੀਆ ਸਿਮਰ ਸਕਣ ਮਨੁੱਖਾਂ ਦੇ ਰੂਪੀ ਦਰਵਾਜ਼ਾ ਰੂਪ ਪ੍ਰਾਪਤੀ ਵਾਸਤੇ ਖੁੱਲ੍ਹਾ। ਦੁੱਖ ਤਕਲੀਫਾਂ ਮੋਹ ਮਮਤਾ ਲੜਾਈ ਪੜ੍ਹਾਈ ਭੁੱਖ ਪਿਆਸ ਹੋਰ ਸਾਰੀਆਂ ਜੋਨੀਆਂ ਵੀ ਜਿਵੇਂ ਹੈ ਮਨੁੱਖਾਂ ਦੇ ਵਿੱਚ ਵੀ, ਪਰ ਉਹਨਾਂ ਜੋਨੀਆਂ ਦੇ ਵਿੱਚ ਵਿਚਾਰ ਨਹੀਂ, ਸਮਝ ਨਹੀਂ, ਗਿਆਨ ਨਹੀਂ। ਇਹ ਨਹੀਂ ਜਾਣ ਸਕਦੇ ਅਸੀਂ ਕੀ ਹਾਂ, ਕਾਹਦੇ ਵਾਸਤੇ ਆਏ ਹਾਂ, ਕਿੱਥੋਂ ਆਏ ਹਾਂ, ਸਾਡਾ ਕੀ ਕਰਨ ਦਾ ਕੀ ਪ੍ਰਯੋਜਨ ਹੈ, ਕਿਸ ਕੰਮ ਦਾ ਕੀ ਫਲ ਹੈ, ਕੀ ਨਤੀਜਾ, ਇਹੋ ਜਿਹਾ ਕੁਛ ਸਮਝ ਨਹੀਂ ਸਕਦੇ। ਇਹ ਮਨੁੱਖਾਂ ਦੇ ਵਿੱਚ ਹੀ ਪਾਇਆ ਜਾਂਦਾ ਹੈ। ਇੱਕ ਕਿਸੇ ਰਾਜਾ ਨੇ ਇੱਕ ਕਿਲ੍ਹਾ ਬਣਾਇਆ ਗੋਲ ਸ਼ਕਲ ਦਾ, ਜਿਸਦੇ 84 ਦਰਵਾਜ਼ੇ ਰੱਖੇ, ਜਿਨ੍ਹਾਂ ਵਿੱਚੋਂ ਇੱਕ ਦਰਵਾਜ਼ਾ ਖੁੱਲ੍ਹਾ ਹੈ, ਬਾਕੀ ਦੇ ਬੰਦ ਨੇ। ਉਸ ਕਿਲ੍ਹੇ ਵਿੱਚ ਦੇ ਨੇਤ ਨਾਲ ਅੱਖਾਂ ਤੋਂ ਮਨਾਖਾ ਪੁਰਸ਼, ਨੇਤਰਹੀਨ ਪੁਰਸ਼, ਅੰਧਾ ਪੁਰਸ਼ ਪ੍ਰਵੇਸ਼ ਕਰ ਗਿਆ। ਨਾ ਦਿਸਣ ਕਰਕੇ ਬੜਾ ਦੁਖੀ ਹੈ, ਉੱਚੀ ਉੱਚੀ ਆਵਾਜ਼ਾਂ ਮਾਰਨੀਆਂ ਸ਼ੁਰੂ ਕੀਤੀਆਂ, ਮੇਰੇ 'ਤੇ ਕੋਈ ਰਹਿਮ ਕਰੋ, ਮੇਰੇ 'ਤੇ ਤਰਸ ਖਾਓ, ਮੈਂ ਬੜਾ ਦੁਖੀ ਹਾਂ, ਇਸ ਕਿਲ੍ਹੇ ਵਿੱਚ ਕੈਦ ਹਾਂ, ਇਸਨੂੰ ਛੁਟਕਾਰੇ ਦਾ ਕੋਈ ਉਪਾਅ ਦੱਸੋ। ਉਹਦੀ ਦੁੱਖ ਭਰੀ ਆਵਾਜ਼ ਬਾਹਰੋਂ ਕਿਸੇ ਰਹਿਮ ਦੀ ਲਾਜ਼ਮੀ ਨੇ ਸੁਣੀ। ਉਹਨੂੰ ਕਿਹਾ, ਇਸ ਕਿਲ੍ਹੇ ਦੇ 84 ਦਰਵਾਜ਼ੇ ਹਨ, ਜਿਨ੍ਹਾਂ ਵਿੱਚੋਂ ਇੱਕ ਖੁੱਲ੍ਹਾ, ਬਾਕੀ ਦੇ ਬੰਦ ਹੈ, ਖੁੱਲ੍ਹੇ ਦਰਵਾਜ਼ੇ ਥਾਈ ਬਾਹਰ ਨਿਕਲ ਜਾ। ਉਹ ਕਹਿੰਦਾ, ਮੇਰੇ ਨਿਗ੍ਹਾ ਨਹੀਂ, ਮੈਨੂੰ ਨਿਗ੍ਹਾ ਨਹੀਂ, ਨਿਗ੍ਹਾ ਤੋਂ ਬਿਨਾਂ 84 ਦਰਵਾਜ਼ੇ ਬੰਦ, ਇੱਕ ਖੁੱਲ੍ਹਾ, ਬੜਾ ਮੁਸ਼ਕਿਲ ਹੈ ਨਿਕਲਣਾ। ਉਹ ਕਹਿਣ ਲੱਗੇ, ਨਹੀਂ ਦੀਂਦਾ ਤੂੰ ਧੋ ਸਕਦਾ ਹੈ, ਕੰਧ ਨੂੰ ਹੱਥ ਲਾ ਕੇ ਫਿਰਨਾ ਸ਼ੁਰੂ ਕਰ। ਫਿਰਦਿਆਂ ਫਿਰਦਿਆਂ ਜਦੋਂ ਖੁੱਲ੍ਹਾ ਦਰਵਾਜ਼ਾ ਆਇਆ, ਘੱਟ ਹੋ ਕੇ ਬਾਹਰ ਨਿਕਲ। ਉਸਨੂੰ ਇਹ ਵਿਚਾਰ ਚੰਗੀ ਲੱਗੀ, ਹੈ ਵੀ ਠੀਕ, ਕੰਧ ਨਾਲ ਹੱਥ ਲਗਾ ਕੇ ਫਿਰਨਾ ਸ਼ੁਰੂ ਕਰ ਦਿੱਤਾ। ਜਦੋਂ 83 ਦਰਵਾਜ਼ੇ ਲੰਘ ਗਿਆ, ਜਿਹੜੇ ਬੰਦ ਸਨ, ਖੁੱਲ੍ਹਾ ਦਰਵਾਜ਼ਾ ਆਇਆ, ਉਹਦੇ ਸਿਰ ਵਿੱਚ ਖੁਰਕੋਣ ਲੱਗ ਗਿਆ, ਕੰਧ ਨਾਲ ਹੱਥ ਚੜ ਕੇ ਸਿਰ ਵਿੱਚ ਖੁਰ ਕਰਨ ਲੱਗ ਪਿਆ, ਕਦਮ ਵੀ ਉਠਾਏ ਗਏ, ਦੋ ਕਦਮ ਦਰਵਾਜ਼ਾ ਸੀ ਲੰਘ ਗਿਆ, ਖੁਰ ਖਰ ਕਰਕੇ ਫਿਰ ਕੰਧ ਨੂੰ ਹੱਥ ਲਾ ਲਿਆ, ਫਿਰ ਤਾਂ ਕੋਈ ਖੁੱਲ੍ਹੇ ਦਰਵਾਜ਼ੇ ਆਉਣੇ ਸੀ, ਯਾਨੀ ਬੰਦ ਹੀ ਆਉਣੇ ਸਨ। ਇਉਂ ਕਰਕੇ ਦੁਖੀ ਹੋ ਕੇ ਫਿਰ ਉੱਚੀ ਉੱਚੀ ਆਵਾਜ਼ਾਂ ਮਾਰੀਆਂ, ਮੈਂ ਬੜਾ ਦੁਖੀ ਹਾਂ, ਮੇਰੇ 'ਤੇ ਰਹਿਮ ਕਰ, ਮੇਰੇ 'ਤੇ ਤਰਸ ਖਾਓ। ਬਾਹਰੋਂ ਕਿਹਾ, ਬਈ ਜਿਹੜੀ ਤੈਨੂੰ ਯੁਵਤੀ ਦੱਸੀ ਸੀ ਬਿਲਕੁਲ ਠੀਕ ਸੀ, ਅਗਰ ਦੋਸਤ ਅਮਲ ਕਰਦਾ ਉਹਨੂੰ ਕਦੇ ਦਾ ਆਜ਼ਾਦ ਹੋ ਜਾਂਦਾ, ਪ੍ਰਤੀਤ ਹੁੰਦਾ ਹੈ ਮੈਂ ਉਸ 'ਤੇ ਅਮਲ ਨਹੀਂ ਕੀਤਾ, ਕਹਿਣਗੇ ਉਸੀ ਵਕਤ ਦਾ ਫਿਰਦਾ, ਫਿਰਦਾ ਕੋਈ ਗਲਤੀ ਕਰ ਬੈਠਾ ਹੋਏਗਾ। ਉਸ ਵਕਤ ਮੈਂ ਇੱਕ ਦਫ਼ਾ ਕੰਧ ਨਾਲ ਹੱਥ ਕੱਢ ਦਿੱਤਾ ਸੀ, ਸਿਰ ਖੁਰ ਕਰਨ ਵਾਸਤੇ, ਉਦੋਂ ਹੀ ਖੁੱਲ੍ਹਾ ਦਰਵਾਜ਼ਾ ਲੰਘੇ। ਦ੍ਰਿਸ਼ਟਾਂਤ ਮਿਸਾਲ, ਵਾਹਿਗੁਰੂ ਅੰਤਰਯਾਮੀ ਨੇ ਮੇਰੀ 84 ਲੱਖ ਜੀ ਆ ਜੂਨ ਜੋ ਹੈ, ਉਹ ਬੰਦ ਦਰਵਾਜ਼ੀਆਂ ਨਹੀਂ ਨੇ, ਉਹਨਾਂ ਨੂੰ ਅਧਿਕਾਰ ਨਹੀਂ ਮੁਕਤ ਹੋਣ ਦਾ, ਤਮਾਮ ਦੁੱਖਾਂ ਤੋਂ ਬਰੀ ਹੋਣ ਦਾ। ਮਨੁੱਖਾਂ ਦੇ ਰੂਪੀ ਦਰਵਾਜ਼ਾ ਖੁੱਲ੍ਹਾ ਹੈ, ਇਸ ਦੇ ਵਿੱਚ ਅਧਿਕਾਰ, ਇਸਨੂੰ ਵਿਚਾਰ ਹੈ, ਸਮਝ ਹੈ, ਗਿਆਨ ਦੀ ਰੋਸ਼ਨੀ ਪ੍ਰਾਪਤ ਹੈ, ਉਸ ਰੋਸ਼ਨੀ ਤੋਂ ਫਾਇਦਾ ਉਠਾ। ਇੱਥੇ ਆ ਕੇ ਇਸਨੂੰ ਪਤਾ ਲੱਗਿਆ, ਹੋਰ ਗੇਟ ਬੰਦ ਹਨ ਪ੍ਰਭੂ ਪ੍ਰਾਪਤੀ ਵਾਸਤੇ, ਮਨੁੱਖਾਂ ਦੇ ਰੂਪੀ ਦਰਵਾਜ਼ਾ ਹੀ ਖੁੱਲ੍ਹਾ ਹੈ। ਵਾਹਿਗੁਰੂ ਦਾ ਭਜਨ ਕਰਕੇ ਇਸ ਆਨੰਦ ਦੇ ਵਿੱਚ ਹੀ ਤਮਾਮ ਦੁੱਖਾਂ ਤੋਂ ਬਰੀ ਹੋਣਾ ਹੁੰਦਾ ਹੈ। ਸੋ ਇਸ ਪਾਸੇ 84 ਫਿਰਦਾ ਫਿਰਦਾ ਨਾਨਕ ਦੇ ਵਿੱਚ ਆ ਕੇ ਜੋ ਕੋਈ ਖੁੱਲ੍ਹਾ ਦਰਵਾਜ਼ਾ ਹੈ, ਕਿਉਂਕਿ ਕਿਸਨੇ ਪ੍ਰਭੂ ਪ੍ਰਾਪਤੀ ਵਾਸਤੇ, ਤਮਾਮ ਦੁੱਖਾਂ ਤੋਂ ਬਰੀ ਹੋਣ ਵਾਸਤੇ ਉਪਾਅ ਨਾ ਕੀਤਾ। ਤਾਂ ਇਸ ਮਾਨਸ ਦੇ ਵਿੱਚ ਆ ਕੇ ਇਸਨੇ ਇਹ ਵੱਡਾ, ਸਾਰਿਆਂ ਉਪਾਵਾਂ ਨਾਲੋਂ ਵੱਡਾ ਪ੍ਰਸਾਦ ਕਰਨਾ। ਕਦੇ ਹੀ ਗੁਰੂ ਪੰਚਮ ਪਾਤਸ਼ਾਹ ਫਰਮਾਉਂਦੇ ਹਨ, ਹੈ ਪ੍ਰਾਪਤ ਨਾਨਕ ਵਰੀਆ, ਗੋਬਿੰਦ ਮਿਲਣ ਕੀ ਹੈ ਤੇਰੀ ਵਰੀਆ, ਅਬਰ ਕਾਹ ਤੇਰੇ ਕਿਤੇ ਨਾ ਕਾਮ, ਇਹ ਸਾਧ ਸੰਗਤ ਅੱਜ ਕੇਵਲ ਇਹ ਮਨੁੱਖਾਂ ਦੇ ਦਾ ਫਰਜ਼ ਦੱਸਿਆ। ਇਹੋ ਤੇਰੀ ਵਾਰੀ ਗੋਬਿੰਦ ਪ੍ਰਾਪਤੀ ਵਾਸਤੇ ਨਾਮ ਦੁੱਖਾਂ ਤੋਂ ਬਰੀ ਹੋਣ ਵਾਸਤੇ ਇਹੀ ਖੁੱਲ੍ਹਾ ਦਰਵਾਜ਼ਾ, ਬਾਕੀ ਦੇ ਤਮਾਮ ਗੇਟ ਬੰਦ ਹਨ। ਉਹ ਚੱਕਰ ਕੱਟ ਕੇ ਮਾਨਕ ਦੇ ਵਿੱਚ ਆ ਗਿਆ ਹੈ। ਇੱਥੇ ਉਹ ਦੁਨਿਆਵੀ ਵਿਵਹਾਰ ਜਿੱਥੇ ਉਹ ਤਾਂ ਹੋ ਹੀ ਜਾਂਦੇ, ਖੇਤੀ ਪੱਤੀ, ਨੌਕਰੀ ਚਾਕਰੀ, ਵਣਜ ਵਪਾਰ, ਇਹ ਤਾਂ ਸਾਰੀ ਦੁਨੀਆ ਕਰੀ ਹੀ ਜਾਂਦੀ ਹੈ। ਪਰ ਪਰਮਾਰਥਕ ਫਰਜ਼ ਹੈ ਜਿਹੜਾ, ਰੂਹਾਨੀ ਫਰਜ਼ ਹੈ, ਉਹਦੀ ਬਾਬਤ ਗੁਰੂ ਜੀ ਸਾਨੂੰ ਸਮਝਾਉਂਦੇ ਹਨ। ਸਭ ਤੋਂ ਅਤਿ ਜ਼ਰੂਰੀ ਕੰਮ, ਜਿਵੇਂ ਸਕੂਲਾਂ ਕਾਲਜਾਂ ਦੇ ਵਿੱਚ ਦੋ ਕਿਸਮ ਦੇ ਮਜ਼ਮੂਨ ਹੁੰਦੇ ਹਨ, ਇੱਕ ਲਾਜ਼ਮੀ, ਇੱਕ ਗੈਰ ਲਾਜ਼ਮੀ। ਲਾਜ਼ਮੀ ਮਜ਼ਮੂਨ ਦੀ ਜੋ ਵਕਤ ਹੈ, ਗੈਰ ਲਾਜ਼ਮੀ ਦੀ ਹਰਗਿਜ਼ ਨਹੀਂ ਹੋਇਆ ਕਰਦੀ। ਇਸੀ ਤਰ੍ਹਾਂ ਹੀ ਇਨਸਾਨ ਦੇ ਦੋ ਫਰਜ਼ ਹਨ, ਇੱਕ ਲਾਜ਼ਮੀ, ਇੱਕ ਗੈਰ ਲਾਜ਼ਮੀ। ਲਾਜ਼ਮੀ ਫਰਜ਼ ਆ ਜੋ ਗੁਰੂ ਜੀ ਦੱਸ ਰਹੇ ਨੇ, ਜਿਸ ਪੁਰਬ ਤੋਂ ਵਿਛੜੇ ਹਾਂ ਉਹਦੇ ਵਿੱਚ ਮਿਲ ਕੇ ਤਮਾਮ ਦੁੱਖਾਂ ਤੋਂ ਬਰੀ ਹੋਣ ਦੇ ਵਾਸਤੇ ਵਾਹਿਗੁਰੂ ਦੀ ਭਗਤੀ ਕਰਨੀ, ਇਹ ਲਾਜ਼ਮੀ ਫਰਜ਼ ਹੈ। ਬਾਕੀ ਵਿਵਹਾਰਕਾਰ ਉਹਨਾਂ ਨੂੰ ਗੈਰ ਲਾਜ਼ਮੀ ਦੱਸਿਆ। ਪਰ ਅਸਚਰਜ ਗੱਲ ਹੈ, ਇਹਨੇ ਜਿਹੜਾ ਲਾਜ਼ਮੀ ਫਰਜ਼ ਹੈ ਉਹਦੀ ਬਾਬਤਾ ਜਮਾਂ ਹੀ ਭੁੱਲ ਗਿਆ, ਉਹਨੂੰ ਫਜ਼ੂਲੀ ਸਮਝਦਾ, ਅਤੇ ਜਿਹੜੇ ਗੈਰ ਲਾਜ਼ਮੀ ਉਹਨੂੰ ਸਭ ਕੁਛ ਮੰਨਿਆ ਹੋਇਆ, ਇਹਦਾ ਕੀ ਮਤਲਬ? ਇਹ ਇਸਦੀ ਬੁੱਧ ਦਾ ਹੀ ਹੇਰ ਫੇਰ, ਸੰਗਤ ਵਿੱਚ ਲੱਗਣ ਕਰਕੇ, ਬੁਰਾ ਲਿਟਰੇਚਰ ਪੜ੍ਹਨ ਕਰਕੇ, ਬੁਰਾਈਆਂ ਵਿੱਚ ਲੱਗਣ ਕਰਕੇ ਬੁੱਧ ਮਲਨ ਹੋ ਜਾਂਦੀ, ਉਹਦੇ ਵਿੱਚ ਅਸਲੀ ਅਸਲੀ ਗੱਲ ਨੂੰ ਸਮਝਣ ਦੀ ਤਾਕਤ ਨਹੀਂ ਰਹਿੰਦੀ। ਜਿਵੇਂ ਕਿਸੇ ਨਸ਼ੇ ਦੇ ਅਧੀਨ ਹੋਇਆ ਆਦਮੀ ਅਸਲੀ ਗੱਲ ਨੂੰ ਸਮਝਣ ਦੇ ਯੋਗ ਨਹੀਂ ਹੋਇਆ ਕਰਦਾ, ਸਮਝ ਹੀ ਨਹੀਂ ਆਉਂਦੀ ਹੁੰਦੀ, ਬੁੱਧ ਜਿਹੜੀ ਹੈ ਕਾਇਮ ਨਹੀਂ ਹੁੰਦੀ। ਇਸੇ ਤਰ੍ਹਾਂ ਹੀ ਅਗਿਆਨ ਦਾ ਨਸ਼ਾ ਚੜ੍ਹਿਆ ਹੋਣ ਕਰਕੇ ਇਸ ਨੂੰ ਅਸਲੀਅਤ ਨੂੰ ਸਮਝਣ ਦੇ ਯੋਗ ਨਹੀਂ। ਤਾਂ ਜਦੋਂ ਉਹ ਨਸ਼ਾ ਹੌਲੀ ਹੌਲੀ ਸਤਸੰਗ ਕਰਦੇ ਭਜਨ ਕਰਦੇ ਘਟਦਾ ਹੈ, ਫਿਰ ਇਸਨੂੰ ਅਸਲੀ ਫਰਜ਼ ਦਾ ਪਤਾ ਲੱਗਦਾ, ਫਿਰ ਉਸਦੇ ਵਾਸਤੇ ਕੰਗਰ ਕਸਾ ਪੂਰੀ ਤੌਰ 'ਤੇ ਕਰ ਲੈਂਦਾ ਹੈ। ਇਸ ਵਾਸਤੇ ਹੀ ਗੁਰੂ ਜੀ ਸਾਨੂੰ ਐਸਾ ਫਰਮਾਉਂਦੇ ਹਨ,
ਆਇਓ ਲਾਹਾ ਲੈਣ ਪੁਰਾਣੀ, ਆਇਓ ਆਇਓ ਲਾਹਾ ਲੈਣ ਪੁਰਾਣੀ, ਆਇਓ ਆਇਓ ਲਾਹਾ ਲੈਣ ਪੁਰਾਣੀ, ਆਇਓ ਆਇਓ ਲਾਹਾ ਲੈਣ ਪੁਰਾਣੀ, ਆਇਓ
ਵਾਸਤੇ, ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਅੱਜ ਤੋਂ ਤਕਰੀਬਨ 500 ਸਾਲ ਪਹਿਲੇ ਗੁਰੂ ਨਾਨਕ ਰੂਪ ਵਿੱਚ ਆਪਣੇ ਆਪ ਨੂੰ ਪ੍ਰਗਟ ਕੀਤਾ, ਗੁਰੂ ਅਵਤਾਰ ਧਾਰਨ ਕੀਤਾ। ਭਾਵੇਂ ਅਵਤਾਰ ਬਹੁਤ ਕਿਸਮ ਦੇ ਹੁੰਦੇ ਨੇ, ਨਿੱਤ ਨਮਿੱਤ ਪੂਰਨ ਪੂਰਨ ਕੰਮ ਅੰਸ਼ ਅਵੇਸ਼ ਆਦਿ ਬਹੁਤ ਕਿਸਮ ਦੇ ਅਵਤਾਰ ਹੁੰਦੇ। ਗੁਰੂ ਅਵਤਾਰ ਮਨ ਦਾ ਅਗਿਆਨ ਰੂਪੀ ਹਨੇਰਾ ਦੂਰ ਕਰਕੇ ਤਮਾਮ ਦੁੱਖਾਂ ਨੂੰ ਬਰੀ ਕਰਨ ਵਾਸਤੇ ਜੋ ਉਸਨੂੰ ਗੁਰੂ ਕਿਰਨ, ਗੁਰੂ ਨਾਨਕ ਜੀ ਨੇ ਗੁਰੂ ਅਵਤਾਰ ਧਾਰਨ ਕੀਤਾ। ਆਪ ਜੀ ਨੇ 7 ਦੀਪਾਂ ਨਵਾਂ ਖੰਡਾਂ ਦੇ ਵਿੱਚ ਫਿਰ ਕੇ ਸੌਖਾ ਮਾਰਗ ਇਸ ਸਮੇਂ ਦੇ ਲੋਕ ਜੋ ਕਰ ਸਕਣ ਉਹ ਦ੍ਰਿੜ ਕਰਵਾਇਆ। ਅਹਿਰੇ ਸਮਿਆਂ ਦੇ ਵਿੱਚ ਲੋਕ ਘਰ ਬਾਰ ਛੱਡ ਜਾਂਦੇ, ਜਿੰਗਲਾਂ ਦੀਆਂ ਮਨ ਵਿੱਚ ਚਲੇ ਜਾਂਦੇ, ਪਹਾੜਾਂ ਦੀਆਂ ਕੰਨਾਂ ਵਾਲਿਆਂ ਜਾ ਚੁੱਕਦੇ, ਰਾਜਭਾਗ ਛੱਡ ਜਾਂਦੇ, ਪ੍ਰਾਣਾਯਾਮ ਯੋਗਾ ਅਭਿਆਸ ਕਰਦੇ, ਬੜੇ ਬੜੇ ਕਠਿਨ ਤਪੱਸਿਆਵਾਂ ਕਰਦੇ, ਪਰ ਇਹ ਸਮੇਂ ਦੇ ਸਰੀਰ ਜਿਹੜੇ ਇੰਨਾ ਕੁਛ ਕਰਨ ਦੇ ਯੋਗ ਨਹੀਂ। ਸਰੀਰਾਂ ਦੀ ਉਮਰਾਂ ਥੋੜ੍ਹੀਆਂ, ਵਿਆਧੀ ਗ੍ਰਸਤ, ਦਿਮਾਗ ਦਿਲ ਕਮਜ਼ੋਰ, ਉਹ ਜੇ ਸਾਧਨ ਕਰਨ ਦੇ ਕੋਈ ਯੋਗ ਨਹੀਂ। ਇਸੀ ਕਰਕੇ ਗੁਰੂ ਜੀ ਨੇ ਸੌਖਾ ਉਪਾ ਇਹ ਸਮੇਂ ਦਾ ਨਾਮ ਦਾ ਨਹੀਂ, ਜੋ ਕਿ ਹਰ ਜਗ੍ਹਾ ਹੋ ਸਕਦਾ ਹੈ। ਗ੍ਰਸਤ ਤਿਆਗ ਦੋਵੇਂ ਥਾਂ ਹੋ ਸਕਦਾ ਹੈ, ਖੇਤੀ ਕਰਨ ਵਾਲਾ, ਨੌਕਰੀ ਕਰਨ ਵਾਲਾ, ਪੰਡ ਵਪਾਰ ਕਰਨ ਵਾਲਾ ਕਰ ਸਕਦਾ ਹੈ, ਬੱਚਾ ਜਵਾਨ ਬੁੱਢਾ ਕਰ ਸਕਦਾ ਹੈ, ਆਈ ਥਾਈ ਲੋਕ ਸਭ ਹੀ ਕਰ ਸਕਦੇ ਸੀ। ਐਸਾ ਸੌਖਾ ਰਸਤਾ ਸਾਨੂੰ ਗੁਰੂ ਬਾਬੇ ਨੇ ਦੱਸਿਆ, ਜਗਜੀਰ ਨੂੰ ਸਾਧਨ ਦੂਰ ਕੀਏ ਜਿਹੜੇ ਸਾਧਨ ਰਾਮ ਹੈ ਨਾਮ ਬਤਾ, ਸੌਖਾ ਸਾਧਨ ਜੋ ਕਿ ਹਰ ਇੱਕ ਦੇ ਕਰਨ ਦੇ ਯੋਗ, ਹਰ ਇੱਕ ਕਰ ਸਕਦਾ ਹੈ, ਸੌਖ ਹੋਣਾ ਚਾਹੀਦਾ, ਜਿਵੇਂ ਸੌਖਾ ਸਾਨੂੰ ਦੱਸਿਆ।
ਨਾਨਕ ਨਾਮ ਸੁਖਾਲਾ
ਨਾਮ 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 ਨਾਮ
कलयुग नानक नाम सुखा। गुरु जी ने सौखा रस्ता जीवन की कल्याण गुरु प्राप्ति का जो कि मनुखा दे वास्ते अति जरूरी कहमक उदा दसे। आप जी ने सत्तां दीपां नवां खंडां दे विच चक्कर लगाया, राजे राणियां दे पहुंच के उन्होंने अपना फर्ज और भजन करना दसे। जिहड़े अन्यायी राजे सन उन्होंने पूरा पूरा न्याय करन दे वास्ते प्रेरिया। तो सारे जिथे किते आप जी ने ठगां दे राक्षसां दे चोरां दे थां थां फिर के सब दा उद्धार किया। अज किसी तरह संसार का उधार करते करते एक तां बैठे हुए मरदाना रबाब बजा रहा है, हजूर दे पवित्र गले तो ऐसे उचारण हो रहा है।
जिमें सार न जाना तेरी, जिमें सार न जाना तेरी, सार न जाना तेरी, मालका सार न जाना तेरी।
ਸਾਗਰੋ ਵੈਰਾਗਰ ਮੈਂ ਜਿਹੀ ਖੰਚੇਰੀ ਰਾਂ, ਤੂੰ ਸਾਗਰੋ ਰਤਨਾਗਰ, ਹੁਣ ਸਾਰ ਨਾ ਜਾਣਾ ਤੇਰੀ ਰਾਂ, ਸਾਰ ਨਾ ਜਾਣਾ ਤੂੰ ਵੜਦਾ ਨਾ, ਕਰ ਮੇਰਾ ਮੁਖ ਸਾਈ, ਕਿਰਪਾ ਕੀਜੈ ਸਾਮਤ ਬੀਜੈ, ਆਠ ਪੈਰ ਧੁੱਤਿਆਈ, ਗਰਭ ਨ ਕੀਜੈ ਰਿਨ ਹਵੀਜੈ, ਸੰਗਤ ਜੀਰੇ ਤੇਰੀ, ਸਭ ਉੱਪਰ ਨਾਨਕ ਕਾ ਠਾਕਰ ਮੈਂ ਜਿਹੀ ਖੰਚੇਰੀ ਰਾਂ। ਗੁਰੂ ਬਾਬਾ ਜੀ ਨੇ ਬਾਰ ਬਾਰ ਅਲਾਪ ਕੇ ਸ਼ਬਦ ਦਾ ਉਚਾਰਨ ਕੀਤਾ ਔਰ ਸ਼ਬਦ ਦੀ ਸਮਾਪਤੀ ਹੋਣ 'ਤੇ ਗੁਰੂ ਦੀ ਸਮਾਧੀ ਲੱਗ ਗਈ। ਸਮਾਧਿਕਟ ਹੋ ਜਾਂਦੇ ਹਨ, ਮਰਦਾਨਾ ਉੱਠ ਕੇ ਫਿਰਨਾ ਸ਼ੁਰੂ ਕਰ ਦਿੰਦਾ। ਨਾਲ ਹੀ ਇੱਕ ਚਾਰ ਦੀ ਵਾਰੀ ਸੀ, ਚਾਰ ਚਿਹਰੇ ਕੰਧ ਸੀ, ਇੱਕ ਪਾਸੇ ਵੱਡਾ ਸਾਰਾ ਦਰਵਾਜ਼ਾ ਸੀ। ਉਸ ਟਾਈਮ ਮਰਦਾਨਾ ਅੰਦਰ ਜਾਂਦਾ ਕੀ ਦੇਖਿਆ? ਇਹ ਸ਼ਮਸ਼ਾਨ ਭੂਮਿਕਾ, ਇਹਦੇ ਵਿੱਚ ਕਬਰਾਂ ਬਣੀਆਂ, ਖਾਸ ਤਰੀਕੇ ਸਿਰ ਬਣੀਆਂ। ਹਰ ਕਬਰ 'ਤੇ ਮ੍ਰਿਤਕ ਪੁਰਾਣੀ ਦਾ ਨਾਂ ਲਿਖਿਆ ਅਤੇ ਉਸਦੀ ਉਮਰ ਵੀ ਲਿਖੀ ਹੋਈ ਹੈ। ਜਿਉਂ ਮਰਦਾਨਾ ਸਾਰੇ ਸ਼ਮਸ਼ਾਨ ਭੂਮਿਕਾ 'ਚ ਪੜ੍ਹਦਾ ਫਿਰਦਾ, ਬੜਾ ਵਕਤ ਲੱਗ ਗਿਆ। ਫਿਰਦਿਆਂ ਫਿਰਦਿਆਂ ਉਹ ਇਸ ਨਤੀਜੇ 'ਤੇ ਪਹੁੰਚਿਆ ਕਿ ਸਭ ਤੋਂ ਜ਼ਿਆਦਾ ਉਮਰ ਜਿਤਨੇ ਮ੍ਰਿਤਕ ਪ੍ਰਾਣੀ ਹਨ ਜਿਨ੍ਹਾਂ ਦੀਆਂ ਕਬਰਾਂ, ਸਭ ਤੋਂ ਜ਼ਿਆਦਾ ਉਮਰ ਦਾ ਬੰਦਾ 20 ਸਾਲ ਦਾ। 20 ਸਾਲ ਤੋਂ ਜ਼ਿਆਦਾ ਕਿਸੇ ਦੀ ਵੀ ਉਮਰ ਨਹੀਂ, ਉਹ ਤੋਂ ਘੱਟ ਘੱਟ ਹੀ। ਬੜਾ ਹੈਰਾਨ ਹੋਇਆ, ਚਿੱਤ ਵਿੱਚ ਸੰਸਾ ਪੈਦਾ ਹੋ ਗਿਆ। ਜਿਸ ਨਗਰ ਦੇ ਲੋਕਾਂ ਦੀ ਉਮਰ 20 ਸਾਲ ਤੋਂ ਜ਼ਿਆਦਾ ਨਾ ਹੋਵੇ, ਉਹ ਨਗਰ ਦਾ ਵਾਧਾ ਕਿਵੇਂ ਹੋ ਸਕਦਾ? ਇਹੋ ਜਿਹੇ ਖਿਆਲ ਕਲਪਨਾ ਹੋਇਆ। ਬੜੀ ਦੇਰ ਤੋਂ ਬਾਅਦ ਵਾਪਸ ਆ ਗਿਆ। ਗੁਰੂ ਬਾਬਾ ਜੀ ਸਮਾਧੀ ਤੋਂ ਉਥਾਨ ਹੋ ਚੁੱਕੇ ਸੀ, ਆ ਕੇ ਨਮਸਕਾਰ ਕੀਤੀ, ਅਰਜ਼ ਕੀਤੀ, ਗਰੀਬ ਨਿਵਾਸ ਹੈ, ਚਾਰ ਦੀਵਾਰੀ ਦੇ ਅੰਦਰ ਸ਼ਮਸ਼ਾਨ ਭੂਮਿਕਾ ਹੈ, ਜਿਹਦੇ ਵਿੱਚ ਕਬਰਾਂ ਬਣੀਆਂ, ਖਾਸ ਤਰੀਕੇ ਸਿਰ ਬਣੀਆਂ ਹਨ, ਮ੍ਰਿਤਕ ਪ੍ਰਾਣੀਆਂ ਦੇ ਨਾਂ ਵੀ ਲਿਖੇ ਨੇ, ਉਮਰ ਵੀ ਲਿਖੀ ਹੈ। ਗਰੀਬ ਨਿਵਾਸ 20 ਸਾਲ ਤੋਂ ਜ਼ਿਆਦਾ ਕਿਸੇ ਦੀ ਵੀ ਉਮਰ ਨਹੀਂ। ਜ਼ਿਆਦਾ ਤੋਂ ਜ਼ਿਆਦਾ ਜਿਹੜੇ ਬੰਦੇ ਇੱਥੇ ਮਰੇ ਨੇ 20 ਸਾਲ ਤੋਂ ਜ਼ਿਆਦਾ ਉਮਰ ਦੇ ਨੇ, ਇਹ ਕੀ ਕਾਰਨ? ਗੁਰੂ ਜੀ ਕਹਿਣ ਲੱਗੇ, ਮਰਦਾਨਿਆ ਤੇਰੇ ਸ਼ੰਕੇ ਦਾ ਸਮਾਧਾਨ ਤਾਂ ਬਹੁਤ ਸੌਖਾ ਹੈ, ਪਰ ਬਿਹਤਰ ਹੈ ਉਹ ਸਾਹਮਣੇ ਪਿੰਡ ਦੀਂਦਾ, ਉੱਥੇ ਪਹੁੰਚ, ਉਹਨਾਂ ਦਾ ਹੀ ਸ਼ਮਸ਼ਾਨ ਭੂਮਿਕਾ ਹੋਣਾ, ਉੱਥੇ ਜਾ ਕੇ ਦੇਖ ਆਈ ਕਿ 20 ਸਾਲ ਦੀ ਉਮਰ ਤੋਂ ਜ਼ਿਆਦਾ ਦਾ ਕੋਈ ਬੰਦਾ ਹੈ ਜਾਂ ਕਿ ਨਹੀਂ, ਫਿਰ ਉਹਨੂੰ ਪੁੱਛ ਵੀ ਆਈ ਇਹ ਕਿਉਂ ਹੈ, ਅੱਛੀ ਤਰ੍ਹਾਂ ਤੈਨੂੰ ਖੋਲ ਕੇ ਦੱਸ ਦੇਣਗੇ। ਮਰਦਾਨਾ ਗੁਰੂ ਬਾਬਾ ਜੀ ਦਾ ਹੁਕਮ ਪਾ ਕੇ ਪਿੰਡ ਵੱਲ ਨੂੰ ਤੁਰ ਪੈਂਦਾ। ਜਾਂਦਿਆਂ ਜਾਂਦਿਆਂ ਅੱਗੇ ਸੱਥ ਵਿੱਚ ਬਹੁਤ ਸਾਰੇ ਲੋਕ ਬੈਠੇ, ਜਿਨ੍ਹਾਂ ਵਿੱਚ ਸਿਆਣੀ ਸਿਆਣੀ ਉਮਰਾਂ ਦੇ ਵੀ ਸੀ, 100-100 ਸਾਲ ਦੇ ਬਜ਼ੁਰਗ ਵੀ ਦੇਖੇ। ਮਰਦਾਨਾ ਉਹਨਾਂ ਨੂੰ ਮਿਲਦਾ ਜਾ ਕੇ ਅਤੇ ਗੱਲਬਾਤ ਛੇੜਦਾ ਹੈ, ਪੁੱਛਦਾ ਹੈ ਵੀ ਉਹ ਚਾਰ ਦੀਵਾਰੀ ਦੇ ਅੰਦਰ ਜੋ ਸ਼ਮਸ਼ਾਨ ਭੂਮਿਕਾ ਹੈ, ਤੁਹਾਡੇ ਪਿੰਡ ਦੀ ਹੀ ਹੋਣੀ ਹੈ ਕਿਉਂਕਿ ਬਹੁਤ ਨੇੜੇ ਹੈ ਤੁਹਾਡਾ ਪਿੰਡ, ਤੋ ਮੈਂ ਉੱਥੇ ਸਾਰੀ ਸ਼ਮਸ਼ਾਨ ਭੂਮਿਕਾ 'ਚ ਫਿਰਿਆ, ਸਭ ਦੇ ਨਾਮ ਪੜ੍ਹੇ, ਉਮਰ ਪੜ੍ਹੀ, ਜ਼ਿਆਦਾ ਤੋਂ ਜ਼ਿਆਦਾ 100 ਸਾਲ ਦੀ ਉਮਰ ਦਾ ਬੰਦਾ, ਇੱਥੇ ਤੁਸੀਂ 100-100 ਸਾਲ ਦੇ ਵੀ ਬਜ਼ੁਰਗ ਬੈਠੇ, ਇਹ ਕੀ ਕਾਰਨ ਹੈ, ਇਹਦਾ ਕੀ ਮਤਲਬ ਹੈ? ਮੇਰੇ ਸਮਝ ਨਹੀਂ ਪਈ ਇਹ ਗੱਲ। ਉਹਨਾਂ ਵਿੱਚੋਂ ਸਭ ਤੋਂ ਸਿਆਣਾ ਬਜ਼ੁਰਗ ਕਹਿਣ ਲੱਗਾ, ਬੈਠ ਜਾਓ, ਪਹਿਲਾਂ ਦੱਸੋ ਤੁਸੀਂ ਰਹਿੰਦੇ ਕਿੱਥੇ? ਉਹਨੇ ਕਿਹਾ, ਮੇਰਾ ਨਾਮ ਮਰਦਾਨਾ ਹੈ, ਮਰਾਸੀਆਂ ਦੇ ਘਰ ਦਾ ਮੇਰਾ ਜਨਮ, ਮੈਂ ਗੁਰੂ ਨਾਨਕ ਜੀ ਨਾਲ ਰਹਿੰਦਾ ਹਾਂ। ਗੁਰੂ ਨਾਨਕ ਜੀ ਸੰਸਾਰ ਦਾ ਉਧਾਰ ਕਰਦੇ ਕਰਦੇ ਥਾਂ ਥਾਂ ਵਿਚਰ ਕੇ ਵਿਚਰ ਰਹੇ ਹਨ, ਐਸੇ ਉਹਨਾਂ ਇੱਥੇ ਵੀ ਬਾਹਰ ਬੈਠੇ ਹੋਏ ਹਨ, ਇਸ ਕਰਕੇ ਮੈਂ ਉਹਨਾਂ ਨਾਲ ਕੀਰਤਨ ਕਰਦਾ ਹੁੰਦਾ ਬਾਬ ਬਜਾਉਣਾ। ਉਹਨਾਂ ਨੇ ਮਰਦਾਨੇ ਨੂੰ ਬਿਠਾ ਲਿਆ ਅਤੇ ਸਮਝਾਉਣ ਲੱਗੇ, ਭਾਈ ਮਰਦਾਨਾ ਕਹਿਣ ਲੱਗੇ, ਸ਼ਾਂਤੀ ਨਾਲ ਬੈਠ ਜਾਓ, ਤੁਹਾਨੂੰ ਸਮਝਾ ਦਿੰਦੇ ਹਾਂ, ਤੁਹਾਡੇ ਦਿਮਾਗ ਵਿੱਚ ਗੱਲ ਬੈਠ ਜਾਏਗੀ, ਤੁਹਾਡਾ ਮਨ ਵੀ ਮੰਨ ਜਾਏਗਾ ਵੀ ਬਿਲਕੁਲ ਠੀਕ ਹੈ ਜੋ ਲਿਖਿਆ। ਤੂੰ ਕਹਿਣ ਲੱਗਾ, ਸਾਡੇ ਪਿੰਡ ਦੇ ਵਿੱਚ ਕੋਈ ਵੀ ਬੰਦਾ ਨਾਸਤਕ ਨਹੀਂ, ਇੱਕ ਹੁੰਦੇ ਨਾਸਤਕ, ਇੱਕ ਹੁੰਦੇ ਆਸਤਕ, ਦੋ ਕਿਸਮ ਦੇ ਲੋਕ ਦੁਨੀਆਂ 'ਤੇ ਮੰਨੇ ਜਾਂਦੇ ਹਨ। ਨਾਸਤਕ ਉਹਨਾਂ ਨੂੰ ਕਹਿੰਦੇ ਹਨ ਜਿਹੜੇ ਰੱਬ ਨੂੰ ਨਾ ਮੰਨਣ, ਆਸਤਕ ਉਹਨਾਂ ਨੂੰ ਕਹਿੰਦੇ ਜਿਹੜੇ ਰੱਬ 'ਤੇ ਵਿਸ਼ਵਾਸ ਰੱਖਣ ਵਾਲੇ ਹਨ। ਦੋਨਾਂ ਦੇ ਪਿਆਰ ਅਤੇ ਕਰਤੱਵ ਦੇ ਨਤੀਜੇ ਵਿੱਚ ਫਰਕ ਅਵਾਸੀ ਹੋਣਾ ਹੋਇਆ। ਸੋ ਕਹਿਣ ਲੱਗੇ, ਸਾਡੇ ਪਿੰਡ ਕੋਈ ਨਾਸਤਕ ਕੋਈ ਨਹੀਂ। ਦਰਸ਼ਨ ਸਾਹਿਬ ਸਿੰਘ, ਨਾਸਤਕ ਹੋਣੇ ਨੂੰ ਸਾਈਂ ਕੋਈ ਨਹੀਂ ਹੈ। ਅਸੀਂ ਜਿਤਨੇ ਵੀ ਜੀਵ ਹਾਂ ਸਰੀਰ ਦੇ ਅੰਦਰ, ਸਰੀਰ ਧਾਰੀ ਕਹਿ ਲਓ, ਕੁਝ ਦੇਰ ਵਾਸਤੇ ਸਰੀਰ ਮਿਲਿਆ, ਅਸੀਂ ਪਰਮਾਤਮਾ ਦੇ ਪੁੱਤਰ ਹਾਂ, ਆਤਮ ਸ਼ਹਿਜ਼ਾਦੇ ਹਾਂ। ਸੋ ਪਰਮਾਤਮਾ ਦੇ ਪੁੱਤਰ ਹੋਣ ਕਰਕੇ ਸਾਨੂੰ ਪਰਮਾਤਮਾ ਤੋਂ ਮੁਨਕਰ ਹੋਣ ਵਾਸਤੇ ਸਾਈਂ ਕੋਈ ਨਹੀਂ। ਉਹ ਤਾਂ ਇਹ ਗੱਲ ਸਮਝ ਲਓ, ਮੂੰਹ ਸਮੁੰਦਰ ਦੀ, ਸਮੁੰਦਰ ਤੋਂ ਅਲਹਿਦਾ ਹੋ ਕੇ ਇਹ ਕਹਿਣ ਲੱਗ ਪਵੇ ਵੀ ਸਮੁੰਦਰ ਵਾਈ ਕਰੇ, ਉਹਦਾ ਕਹਿਣਾ ਕਿੰਨਾ ਗਲਤ ਹੈ। ਇੱਕ ਰੇਤੇ ਦਾ ਗਲਾ ਟਿੱਬੇ 'ਤੇ ਪਿਆ ਹੋਇਆ, ਉਹ ਤੋਂ ਥੋੜ੍ਹੇ ਅਲਹਿਦਾ ਹੋ ਕੇ ਕਿਸੇ ਟਿੱਬਾ ਹੋਇਆ ਹੀ ਨਹੀਂ, ਉਹਦਾ ਕਹਿਣਾ ਕਿਸੇ ਕੁ ਤੱਕ ਠੀਕ ਹੈ। ਸੋ ਇਹ ਤਾਂ ਕਹਿਣਾ ਵੀ ਰੱਬ ਹੈ ਨਹੀਂ, ਉਸੇ ਤਰ੍ਹਾਂ ਹੀ ਸਮਝੋ। हालांकि परमात्मा की अंत है कौ कबीरे राम की अंश जस कर मिठे रमन जितने जीवन परमात्मा की अंश असि सारे आत्म शह करते हैं रब तो मुनकर होने वास्ते सानू थाई कोई नहीं ये जो कहना है ये कुछ रही देर पे बुराइयों में लगन करके बुरी सुसाइटी गुरु करन करके बुरा लिटरेचर पढ़न करके बुद्ध मलन हो जाती मैला हो जाती है बुद्ध बुद्ध जी आस्तक नास्तक भाव मन वाली चीज सो जब बुद्ध मलन होगी तो कह पी रब नहीं बस आ है मुनकर होने का कारण था तो इस करके जेडे मुनकर उन्होंने नास्तक कहते हैं जेडे रब की अस्थि में विश्वास रखने वाले भजन करने वाले अपने समय में भजन गुजारन वाले अपने समय में कोई सफला मन वाले जरा रब की याद गुजरे उन्होंने आस्तक कहते आस्तकपना ठीक है नास्तकपना दर्शक गलत है इस करके बजुर्ग कहना भाई मरदान साढ़े पिंड एक भी नास्तक बंदा नहीं सारे ही आस्तक हैं रब भी हस्ती से पूरा पूरा विश्वास रखते हैं असी वो पुत्र 84 लाख जोन फिरते फिरते इस मानुख दे जो मनुखा दे रूपी दरवाजा प्रभु प्राप्ति वास्ते जिसनों मिलकर तमाम दुखों को बरी होना होंगे सो इतने आके वाहगुरु की भगती करनी उसका भजन करना असं अपना मुख्य फल समझ बाकी गुण फल व्यवहारक फल वो भी करते हैं लेकिन मुख्य फल असं यू समझने इस वास्ते असी उस उम्र में सफली समझते हैं लेखे मानते हाँ जी रब की याद में गुजरती है उम्र ओह लेखे दे जो याद सही गुजरे पाँदी गुजरे नहीं तो सानू हासिल किए बिच नीले गुजरे संजते तो यूं करके असी सारे आस्तक इस वास्ते ही कहने वो उम्र लेखे भी जाए
सतसंगत मेला दो घड़िया सतसंगत मेला दो घड़िया दो घड़िया Thank you. ਉਹ ਬਜ਼ੁਰਗ ਭਾਈ ਮਰਦਾਨੇ ਨੂੰ ਸਮਝਾਉਂਦੇ, ਭਾਈ ਮਰਦਾਨਾ ਸਾਡੇ ਪਿੰਡ ਦੇ ਵਿੱਚ ਇੱਕ ਵੀ ਨਾਸਤਿਕ ਬੰਦਾ ਨਹੀਂ, ਸਾਰੇ ਹੀ ਆਸਤਿਕ। ਰੱਬ ਦੀ ਹਸਤੀ 'ਤੇ ਵਿਸ਼ਵਾਸ ਰੱਖਦੇ ਹਾਂ। ਅਸੀਂ ਆਪਣਾ ਸਮਾਂ, ਆਪਣੀ ਜ਼ਿੰਦਗੀ ਪਰਮੇਸ਼ੁਰ ਦਾ ਭਜਨ ਕਰਕੇ ਸਫਲੀ ਸਮਝਦੇ ਹਾਂ ਔਰ ਸਫਲੀ ਕਰਦੇ ਹਾਂ। ਹਰ ਪ੍ਰਾਣੀ ਸਾਡੇ ਪਿੰਡ ਵਿੱਚ ਇੱਕ ਆਪਣੀ ਨੋਟਬੁੱਕ ਬਣਾਉਂਦਾ ਹੈ, ਰੋਜ਼ ਨਾਮਚਾ ਬਣਾਉਂਦਾ ਹੈ, ਇੱਕ ਬਹੀ ਬਣਾਉਂਦਾ, ਜਿਹਦੇ ਵਿੱਚ ਪੈਣ ਵੇਲੇ ਸੌਣ ਵੇਲੇ ਰੋਜ਼ ਲਿਖਦਾ ਹੈ, ਮੈਂ ਅੱਜ ਇੰਨਾ ਚਿਰ ਸਤਸੰਗ ਕੀਤੀ, ਇੰਨਾ ਚਿਰ ਭਜਨ ਪਾਠ ਕੀਤਾ, ਇੰਨਾ ਚਿਰ ਰੱਬ ਦੀ ਯਾਦ ਵਿੱਚ ਗੁਜ਼ਾਰਿਆ, ਰੋਜ਼ ਲਿਖ ਕੇ ਪੈਂਦਾ ਹੈ। ਇਸੇ ਤਰ੍ਹਾਂ ਉਹ ਰੋਜ਼ ਨਾਮਚਾ ਤਿਆਰ ਹੁੰਦਾ ਚਲਾ ਜਾਂਦਾ। ਜਿਸ ਵਕਤ ਪ੍ਰਾਣੀ ਦੀ ਅਹੁਦ ਪੂਰੀ ਹੁੰਦੀ ਹੈ, ਸੋ ਮ੍ਰਿਤੂ ਹੋ ਜਾਂਦਾ, ਸ਼ਾਸਨ ਦੁਨੀਆਂ ਦਾ ਇਹ ਅਸੂਲ, ਜੋ ਉਪਜੋ ਸੋ ਬਿੰਸ ਹੈ ਪਰੋ ਆਜ ਕੇ ਸਾ, ਨਾਨਕ ਹਰ ਗੁਣ ਗਾਇ ਲਈ ਛਾੜ ਸਕਣ ਲਿੰਦਾ, ਜੋ ਪੈਦਾ ਹੋਇਆ ਉਸਨੇ ਬਿੰਸ, ਜਿਹੜਾ ਘੜਾ ਬਣਿਆ ਉਹਨੇ ਫੁੱਟਣਾ, ਇੱਕ ਜਿਹੜਾ ਬਰਤਨ ਘੜਿਆ ਗਿਆ ਉਹ ਫੁੱਟੂਗਾ ਵੀ। ਇਸੇ ਤਰ੍ਹਾਂ ਜੋ ਉਪਜੋ, ਜੋ ਵੀ ਉਪਜਿਆ ਉਹਨੇ ਬਿੰਸਣਾ ਹੈ, ਉਹ ਮਰਿਆਦਾ ਰੱਖੀ ਗਈ ਹੈ। ਸਤਿਗੁਰ ਦੇ ਵਿੱਚ ਲੱਖ ਲੱਖ ਵਰੇ ਦੀ ਮਰਿਆਦਾ ਹੁੰਦੀ ਇੱਕ ਪ੍ਰਾਣੀ ਦੀ, ਰੇਤੇ 10-10 ਹਜ਼ਾਰ ਵਰਸ ਦੀ ਉਮਰ ਹੁੰਦੀ, ਦੁਆਪਰ 1000-1000 ਵਰਾਂ ਦੀ, ਹੁਣ ਕੱਲ ਯੁੱਗ ਹੈ 100 ਸਾਲ ਦੀ ਆਈ, ਪਰ ਅੱਜ ਕੱਲ੍ਹ 100 ਸਾਲ ਦਾ ਵੀ ਐਸਟੀਮੇਟ ਨਹੀਂ ਲੈ ਗਿਆ, ਕਿਉਂਕਿ 5000 ਵਰਸ ਤੋਂ ਉੱਪਰ ਕੱਲ ਯੁੱਗ ਚੱਲ ਰਿਹਾ। ਲੋਕਾਂ ਦੇ ਆਚਾਰ ਆਹਾਰ ਵਿਵਹਾਰ ਵਿੱਚ ਬੜਾ ਫਰਕ ਪੈ ਗਿਆ, ਫਰਕ ਪੈਣ ਕਰਕੇ ਅਸਲੀ ਜਿਹੜੀ ਉਮਰ ਸੀ ਕੱਲ ਯੁੱਗ ਦੀ ਉਤਨੀ ਰਹਿ ਨਹੀਂ ਗਈ। 100 ਸਾਲ ਦੀ ਆਯੂ ਰੱਖੀ ਸੀ ਉਹ ਅੱਜ ਕੱਲ੍ਹ, ਅੱਜ ਕੱਲ੍ਹ ਦੇ ਸਮੇਂ ਦਾ ਦੀਰਘ ਆਯੂ ਦਾ ਬੰਦਾ, ਵੱਡੀ ਉਮਰ ਦਾ ਬੰਦਾ 70-80 ਦੇ ਦਰਮਿਆਨ ਮੰਨਿਆ ਜਾਂਦਾ, ਭਾਵੇਂ ਕੋਈ ਕੋਈ ਜ਼ਿਆਦਾ ਵੀ ਹੋ ਜਾਂਦਾ, ਲੇਕਿਨ ਉਹ ਨਹੀਂ ਮੰਨੀ ਜਾਂਦੀ, ਮੈਜੋਰਿਟੀ ਨੂੰ ਲਿਆ ਜਾਂਦਾ। ਇਸ ਕਰਕੇ ਹੌਲੀ ਹੌਲੀ ਜਿਹੜੇ ਅੱਜ ਦੇ ਜਨਮ ਲੈਂਦੇ ਨੇ, ਇਹਨਾਂ ਦਾ ਐਸਟੀਮੇਟ ਇਦੋਂ ਵੀ ਘੱਟ ਜਾਏਗਾ 50-60 ਸਾਲ ਦੇ ਦਰਮਿਆਨ, ਕਿਉਂਕਿ ਖੁਰਾਕਾਂ ਚਾਹੀਆਂ ਗੁਰਤੀਆਂ ਹੋ ਰਹੀਆਂ ਹੀ ਹੋ ਗਈਆਂ, ਉਹਨਾਂ ਨਾਲ ਹੀ ਸਰੀਰ ਦੀ ਉਮਰ ਦਾ 'ਤੇ ਫਰਕ ਪਿਆ ਕਰਦਾ। ਜਿੰਨੇ ਆਚਾਰ ਆਹਾਰ ਵਿਵਹਾਰ ਅੱਛੇ ਹੋਣ, ਸ਼ੁੱਧ ਹੋਣ, ਉਨਾ ਹੀ ਉਮਰ ਜ਼ਿਆਦਾ ਹੋ ਜਾਇਆ ਕਰਦੀ ਹੈ। ਐਸਾ ਹੀ ਸਵਯਮ ਕਰਕੇ ਜਦੋਂ ਕਾਮੀ ਦੀ ਆਯੂ ਪੂਰੀ ਹੁੰਦੀ ਹੈ, ਸਭ ਨੇ ਤੁਰ ਜਾਣ, ਹੋਰ ਤਾਂ ਕੀ, ਉਹ ਲੋਕ ਵੀ ਜਿਹੜੇ ਧਰਤੀ ਨੂੰ ਕਾਗਜ਼ ਮੰਗ ਲਪੇਟਣ ਨੂੰ ਸਮਰੱਥ ਹਨ, ਉਹ ਵੀ ਦੁਨੀਆਂ ਦੀ ਆ ਕੇ ਤੁਰ ਗਏ। ਪਾਵੇ ਸੁਰ ਨਰ ਦੇਵਾ, ਰੂਪ ਸੁਧਾਰੇ ਕਰ ਮੁੰਜਨ ਸੇਵਾ, ਕਰਣੀਆਂ ਦੇ ਮਾਲਕ, ਛੁੱਟੀਆਂ ਦੇ ਮਾਲਕ, ਜਿਹੜੇ ਧਰਤੀ ਨੂੰ ਕਾਗਜ਼ ਮੰਗ ਨੂੰ ਲਪੇਟਣ ਨੂੰ ਸਮਰੱਥ ਸਨ, ਉਹ ਵੀ ਦੁਨੀਆਂ ਤੇ ਆ ਕੇ ਆਪਣੀ ਆਪਣੀ ਆਯੂ ਤੁਰ ਗਏ। ਸ਼ਾਇਦ ਦਸ਼ਮ ਪਾਤਸ਼ਾਹ ਕਲਗੀਧਰ ਮਹਾਰਾਜ ਇੱਥੇ ਵੱਡਿਆਂ ਵੱਡਿਆਂ ਦੇ ਪ੍ਰਮਾਣ ਦੇਖ ਕੇ ਹੀ ਉਹ ਫਰਮਾਉਂਦੇ ਹਨ।
ਇੱਕ ਸ਼ਿਵ ਭੈ ਇੱਕ ਭੈ ਇੱਕ ਭੈ ਰਾਮ ਚੰਦਰ ਕੇ ਅਵਤਾਰ ਕੀ ਬਨੇ ਭੈ
ਕਲਗੀਧਰ ਮਹਾਰਾਜ ਇਸ ਦੇ ਵਿੱਚ ਵੱਡਿਆਂ ਵੱਡਿਆਂ ਦੇ ਪ੍ਰਮਾਣ ਦਿੰਦੇ। ਕੋਈ ਗੱਲ ਸਮਝਾਉਣੀ ਹੋਵੇ ਵੱਡੇ ਦਾ ਪ੍ਰਮਾਣ ਦਿੱਤਾ ਛੋਟੇ ਮੋਟੇ ਦੇ ਵਿੱਚ ਹੀ ਆ ਜਾਂਦੇ। ਇਉਂ ਕਰਕੇ ਤੇ ਦਸ ਦਿਨ ਇੱਕ ਸ਼ਿਵ ਭਏ ਇੱਕ ਗਏ ਇੱਕ ਫਿਰ ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਬਣੇ। ਰਾਮ ਚੰਦਰ ਕ੍ਰਿਸ਼ਨ ਆਦਿ ਇਹਨਾਂ ਨੂੰ ਵਿਸ਼ਨੂੰ ਦਾ ਅਵਤਾਰ ਮੰਨਿਆ ਜਾਂਦਾ। ਇਹ ਸਭ ਤੇ ਵੱਡੇ ਮੰਨੇ ਜਾਂਦੇ। ਤ੍ਰੇਤੇ ਯੁੱਗ ਦੇ ਵਿੱਚ ਅਮੇ ਅਵਤਾਰ ਬਹੁਤ ਕਿਸਮ ਦੇ ਹੁੰਦੇ। ਇਹ ਨਿਮਿਤ ਅਵਤਾਰ ਸਨ। ਨਰਸਿੰਘ ਅਵਤਾਰ ਹੋਏ ਜਿਸ ਵਕਤ ਹਰਨਾਕਸ਼ ਨਾਸਤਕ ਹੋ ਗਿਆ, ਆਪਣੀ ਪਬਲਿਕ ਦੇ ਵਿੱਚ ਨਾਸਤਿਕਤਾ ਫੈਲਾਉਣ ਲੱਗਿਆ, ਉਹਦੇ ਗ੍ਰਹਿ ਪਰਮਾਤਮਾ ਨੇ ਪੈਦਾ ਕਰ ਦਿੱਤਾ ਪਹਿਲਾਂ, ਸੋ ਉਸਦੇ ਨਾਲ ਵਿਰੋਧ ਪੈਦਾ ਹੋ ਗਿਆ। ਸੋ ਪ੍ਰਹਿਲਾਦ ਨੂੰ ਬੜੀਆਂ ਤਕਲੀਫਾਂ ਦਿੱਤੀ, ਉਹਦੀ ਰੱਖਿਆ ਵਾਸਤੇ ਥੰਮ ਚੋਂ ਪ੍ਰਗਟ ਹੋ ਕੇ ਹਰਨਾਕਸ਼ ਨੂੰ ਮਾਰਿਆ, ਪ੍ਰਹਿਲਾਦ ਦੀ ਰੱਖਿਆ। ਉਦੋਂ ਜਨਮ ਨਹੀਂ ਲਿਆ ਨਰਸਿੰਘ ਨੇ, ਥੰਮ ਚੋਂ ਵੀ ਪ੍ਰਗਟ ਸੁਤੰਤਰ ਹੈ ਕਿਵੇਂ ਹੋ ਜਾ। ਸਵਯੰ ਕਰਕੇ ਤ੍ਰੇਤੇ ਯੁੱਗ ਦੀ ਜਰਾਮਾ ਅਵਤਾਰ ਸੀ, ਇਸਨੇ ਰਾਜੇ ਦਸਤੇ ਕਰਤਕ ਲਿਆ ਤੋਂ ਜਨਮ ਲਿਆ। ਸੋ ਇਹ ਤਾਂ ਨਿਮਿਤ ਸੀ ਰਾਵਣ ਕੁੰਭਕਰਨ ਆਦਿ ਇਹ ਅਨਿਆਈ ਰਾਜੇ ਨੂੰ ਮਾਰਨ। ਕ੍ਰਿਸ਼ਨ ਦੁਆਪਰ ਯੁੱਗ ਵਿੱਚ ਹੋਏ ਹਨ, ਉਹਨਾਂ ਨੇ ਕੰਸ ਜਰਾਸੰਦ ਵਗੈਰਾ ਬੜੇ ਬੜੇ ਅਨਿਆਈ ਰਾਜੇ ਨੂੰ ਮਾਰ ਕੇ ਧਰਤੀ ਦੇ ਪਾਰ ਹਵਾ ਕਰ ਕੇ ਇਹ ਨਿਮਿਤ ਸੀ। ਨਿਮਿਤ ਅਵਤਾਰ ਕਹਿੰਦੇ ਰਾਮ ਚੰਦਰ ਜੀ ਦਾ ਜੰਗ ਹੋ ਰਿਹਾ ਰਾਵਣ ਜੀ ਦਾ, ਰਾਸ਼ਨ ਮੁੱਕ ਜਾਂਦਾ। ਹਨੂੰਮਾਨ ਇਹਦਾ ਵੱਡਾ ਜਰਨੈਲ ਸੀ, ਆਪਣੀ ਮੁੰਦੀ ਲਾਹ ਕੇ ਦਿੰਦੇ, ਕਹਿਣ ਲੱਗੇ ਹਨੂੰਮਾਨ ਆ ਲੈ। ਪੁਰਾਣੀ ਪਹਾੜੀ 'ਤੇ ਉਸ ਪਾਸੇ ਇੱਕ ਫੱਟਾ ਉਠਾ ਕੇ ਦੇਖੀ, ਬਹੁਤ ਦਿਲ ਦਾ ਚੱਕੀ ਜੀਵੀ ਹੋਈ, ਉਸਨੇ ਮੁੰਦੀ ਮੇਰੀ ਦਿਖਾ ਦੇਈ, ਉਸ ਤੋਂ ਰਾਸ਼ਨ ਲੈਣੀ। ਹਨੂੰਮਾਨ ਉੱਥੇ ਜਾਂਦਾ ਹੈ, ਫੱਟਾ ਉਠਾ ਕੇ ਦੇਖਿਆ ਤਾਂ ਕੀ ਦੇਖਿਆ, ਇੱਕ ਬਹੁਤ ਬਿਰਦਾ ਜਿਹਦੀਆਂ ਚਿੱਟੀਆਂ ਪੀਪਣਾ ਗੋਡਿਆਂ ਨੂੰ ਲੱਗਦੀ, ਚਿੱਟੀ ਪੀ ਰਹੀ। ਉਹਨੂੰ ਜਾ ਕੇ ਹਨੂੰਮਾਨ ਕਹਿੰਦਾ, ਮਾਤਾ ਇਹ ਮੁੰਦੀ ਦੇ ਸ਼੍ਰੀ ਰਾਮ ਚੰਦਰ ਜੀ ਨੇ ਭੇਜੀ, ਉਹਦਾ ਰਾਵਣ ਨਾਲ ਜੰਗ ਹੋ ਰਿਹਾ, ਰਾਸ਼ਨ ਮੁੱਕ ਗਿਆ ਫੌਜ ਦਾ, ਮੈਂ ਰਾਸ਼ਨ ਲੈਣ ਵਾਸਤੇ ਆਇਆ। ਉਸਨੇ ਕਿਹਾ ਉਹ ਸਾਹਮਣੇ ਫੱਟਾ ਉਠਾ ਕੇ ਖੁਸ਼ ਸਿੱਟ ਰਹੇ ਮੁੰਦੀ, ਰਾਸ਼ਨ ਮਿਲ ਜਾਏਗਾ। ਜਦੋਂ ਫੱਟਾ ਚੱਕ ਕੇ ਹਨੂੰਮਾਨ ਨੇ ਉੱਥੇ ਮੁੰਦੀ ਸਿੱਟੀ, ਉਹ ਸਾਰਾ ਇੱਕ ਉਹੀਆਂ ਮੁੰਦੀਆਂ ਨਾਲ ਭਰਿਆ ਸੀ, ਇੱਕੋ ਜਿਹੀਆਂ ਮੁੰਦੀਆਂ ਉਹੀਆਂ ਜੀ। ਪੁੱਛਣ ਲੱਗਿਆ, ਮਾਤਾ ਇੱਕ ਸਾਰਾ ਇੱਕ ਉਹੀਆਂ ਜੀ ਮੁੰਦੀਆਂ ਨਾਲ ਭਰਿਆ ਹੋਇਆ। ਕਹਿੰਦੀ, ਮੇਰੇ ਦੇਖਦੇ ਦੇਖਦੇ ਇੰਨੇ ਵਾਰੀ ਰਾਮ ਚੰਦਰ ਦਾ ਅਵਤਾਰ ਹੋ ਚੁੱਕਿਆ, ਹੋਰ ਕੀ ਕਹਿਣਾ ਹੈ। ਤੂੰ ਹੀ ਹਨੂੰਮਾਨ ਤੂੰ ਵੀ ਹੁੰਦਾ ਰਿਹਾ, ਰਾਸ਼ਨ ਲੈਣ ਆਉਂਦਾ ਰਿਹਾ, ਇੱਥੇ ਮੁੰਦੀ ਸਿੱਟਦਾ ਰਹਿੰਦਾ, ਤਾਂ ਕੀ ਹਿਸਾਬ ਕਿਹਾ। ਗੁਰੂ ਜੀ ਕਹਿੰਦੇ, ਐਡੇ ਐਡੇ ਵੀ ਦੁਨੀਆਂ 'ਤੇ ਹੋ ਚੁੱਕੇ, ਦੁਨੀਆਂ 'ਤੇ ਰਹਿਣਾ ਕਿਸੇ ਨੇ ਨਹੀਂ, ਮੁਸਾਫਰਖਾਨਾ ਹੈ, ਤਾਂ ਇੱਥੇ ਜੋ ਕੁਛ ਕਰਕੇ ਜਾਏਗਾ ਤਾਂ ਫਲ ਅੱਗੇ ਪੁੱਛਣਾ। ਇਹਨੂੰ ਦੱਸਦੇ ਹਨ ਉਹ ਪ੍ਰੇਮੀ, ਉਹ ਬਜ਼ੁਰਗ ਕਹਿਣ ਲੱਗਾ, ਭਾਈ ਮਰਦਾਨਾ ਜਿਸ ਵਕਤ ਔਰਤ ਪੂਰੀ ਹੁੰਦੀ ਰਾਣੀ ਮ੍ਰਿਤੂ ਹੋ ਜਾਂਦੀ ਤਾਂ ਸਥੂਲ ਸਰੀਰ ਵਿੱਚੋਂ ਕੱਢ ਕੇ ਸੂਕਸ਼ਮ ਸਰੀਰ ਦੇ ਸ਼ਾਇਦ ਇਹਨੂੰ ਲੈ ਜਾਂਦੇ ਕੱਚ ਅਸਥੂਲ ਸਰੀਰ ਉੱਪਰ ਲੈ ਜਿਸ ਨੂੰ ਲੋਕ ਦੱਬਦੇ ਨੇ ਪੂਜਦੇ ਨੇ ਅਸਥੂਲ ਸਰੀਰ ਕਹਿੰਦੇ ਇਹਦੇ ਵਿੱਚ ਸੂਕਸ਼ਮ ਸਰੀਰ ਹੋਰ 17 ਤੱਤਾਂ ਦਾ ਪੰਜ ਪ੍ਰਾਣ ਪੰਜ ਕਰਮਿੰਦਰੇ ਪੰਜ ਗਿਆਨਿੰਦਰੇ ਮਨ ਔਰ ਬੁੱਧ ਇਹਨੂੰ 17 ਤੱਤ ਕਹਿੰਦੇ ਇਹ ਪੁਰਲੋਕ ਨੂੰ ਜਾਂਦਾ ਇਹ ਸੂਕਸ਼ਮ ਵੀ ਕਹਾਉਂਦਾ ਇਸ ਨੂੰ ਲਿੰਗ ਸਰੀਰ ਵੀ ਕਹਿ ਦਿੰਦੇ ਇਸ ਨੂੰ ਸੂਕਸ਼ਮ ਤੌਰ ਤੇ ਲਿਜਾਣ ਸੂਕਸ਼ਮ ਜਿਹੜੇ ਲਿਜਾਣ ਵਾਲੇ ਉਹੀ ਇਸ ਕੋਲ ਬੈਠੇ ਹੁਣ ਤਦੇ ਨਹੀਂ ਲਿਖਦਾ ਜਿਹੜੇ ਲਿਜਾਣ ਵਾਲੇ ਲਿਜਾਂਦੇ ਜ਼ਰੂਰ ਇਹਨੂੰ ਕਰਕੇ ਅੱਗੇ ਜਾ ਕੇ ਕਰਮਾਂ ਦਾ ਫਲ ਭੁਗਤਣਾ ਪੈਂਦਾ ਜਿਸ ਵਕਤ ਸਾਡੇ ਪ੍ਰਾਣੀ ਦਾ ਮ੍ਰਿਤੂ ਹੋ ਜਾਂਦਾ ਹੈ ਅਸੀਂ ਉਹਦਾ ਆਪਣੀ ਆਪਣੀ ਜੋ ਸਾਡੀ ਵਿਧੀ ਹੈ ਜੁਗਤੀ ਨਾਲ ਸੰਸਕਾਰ ਕਰਦੇ ਅਸੀਂ ਆਪਣੇ ਆਪਣੇ ਰਸਮੋ ਰਿਵਾਜ ਨੂੰ ਕੌਮਾਂ ਦੇ ਮੁਲਕਾਂ ਦੇ ਕੋਈ ਸੰਸਕਾਰ ਕਰ ਦਿੰਦੇ ਨੇ ਉਸਨੂੰ ਕੋਈ ਦੱਬ ਦਿੰਦੇ ਸੁਣਾ ਦਿੰਦੇ ਹਨ ਕਈ ਲੋਕ ਸੁੱਕੇ ਥਾਂ ਇਹਨੂੰ ਦਹੀਂ ਦਹੀਂ ਲਾ ਕੇ ਤੰਗ ਦਿੰਦੇ ਨੇ ਪਾਰਸੀ ਆਦਿ ਇਹਨੂੰ ਕਿੰਨਾ ਕੰਮ ਖਾ ਜਾਂਦੇ ਇਹੋ ਜਿਹਾ ਹਿਸਾਬ ਬਣਾਇਆ ਕਿਉਂਕਿ ਅਗਰ ਇਸ ਨੂੰ ਰੱਖਿਆ ਜਾਵੇ ਇਹ ਚ ਕੀੜੇ ਕਰਮ ਪੈ ਕੇ ਇਹ ਬੁਰੀ ਹਾਲਤ ਹੋ ਜਾਣੀ ਦੇਖਣ ਵਾਲੇ ਨੂੰ ਬੜਾ ਦੁੱਖ ਹੁੰਦਾ ਇਸ ਕਰਕੇ ਇਸ ਮਿੱਟੀ ਨੂੰ ਕਿਵੇਂ ਕਿਵੇਂ ਕਿਉਂਦੇ ਸਭ ਤੋਂ ਚੰਗਾ ਤਰੀਕਾ ਸੰਸਕਾਰ ਦਾ ਹੀ ਹੁੰਦਾ ਸਵੇਂ ਕਰਕੇ ਉਸ ਵਕਤ ਸੰਸਕਾਰ ਕਰਕੇ ਅਸੀਂ ਉਸਦੇ ਥਾਂ ਤੇ ਇੱਕ ਕਬਰ ਬਣਾਉਂਦੇ ਹਾਂ ਖਾਸ ਤਰੀਕੇ ਦੀ ਰੁੱਤ ਨੂੰ ਬਣਾਉਂਦੇ ਹਾਂ ਉਹਦਾ ਰੋਜ਼ ਨਾਮ ਚਾ ਲੈ ਕੇ ਉਹਦੀ ਉਹ ਨੋਟ ਬੁੱਕ ਲੈ ਕੇ ਅਤੇ ਦਹੀਂ ਲੈ ਕੇ ਜਿੰਨਾ ਸਮਾਂ ਉਸਨੇ ਹਰੀ ਜਸ ਪ੍ਰਭੂ ਦੀ ਯਾਦ ਵਿੱਚ ਗੁਜ਼ਾਰਿਆ ਹੁੰਦਾ ਹੈ ਸਤਸੰਗ ਭਜਨ ਪਾਠ ਮੀਰਾ ਦੇ ਵਿੱਚ ਉਹ ਸਮਾਂ ਜਮ੍ਹਾਂ ਕਰਕੇ ਉਹਦੀ ਕਬਰ 'ਤੇ ਲਿਖੀ ਇਸ ਸ਼ਕਲ 20 ਸਾਲ ਦੀ ਉਮਰ ਜ਼ਿਆਦਾ ਤੋਂ ਜ਼ਿਆਦਾ ਤਾਂ ਪਾਈ ਕਿਉਂਕਿ ਅਸੀਂ ਉਮਰ ਹੀ ਉਸਨੂੰ ਮੰਨਦੇ ਹਾਂ ਬਾਕੀ ਦੀ ਉਮਰ ਨੂੰ ਅਸੀਂ ਉਮਰ ਹੀ ਨਹੀਂ ਮੰਨਦੇ ਉਮਰ ਵਾ ਵਿੱਚ ਲੇਖੇ ਦੇ ਜੋ ਯਾਦ ਸਾਹਿਬ ਜੀ ਗੁਜ਼ਰੇ ਪਾਉਂਦੇ ਮੁਜਰੇ ਨਹੀਂ ਤਾਂ ਸਾਨੂੰ ਹਾਸਲ ਕੀ ਹੈ ਵੀ ਕਸ਼ਮੀਰ ਦੇ ਗੁਜ਼ਰੇ ਸੰਝ ਤੇ ਭਜੇ ਉਹੀ ਉਮਰ ਅਸਲ ਇਉਂ 20 ਸਾਲ ਤੋਂ ਜ਼ਿਆਦਾ ਉਮਰ ਲਿਖੀਏ ਬਾਕੀ ਤਾਂ ਅਸੀਂ ਇੱਥੇ 100 ਸਾਲ ਦੀ ਵੀ ਬੈਠੇ ਹੁੰਦੇ ਬਾਕੀ ਦੀ ਉਮਰ ਨੂੰ ਅਸੀਂ ਉਮਰ ਹੀ ਨਹੀਂ ਮੰਨਦੇ ਅਤੇ ਸਾਹ ਉਹ ਉਮਰ ਲੇਖੇ ਵਿੱਚ ਜਿਹੜੀ ਰੱਬ ਦੀ ਯਾਦ ਵਿੱਚ ਗੁਜ਼ਰਦੀ ਹੈ ਸਤਸੰਗਤ ਮੇਲਾ ਲੋਕਣੀਆਂ ਸਤਸੰਗਤ ਮੇਲਾ ਲੋਕਣੀਆਂ ਮੇਲਾ ਲੋਕਣੀਆਂ ਮੇਲਾ ਬਾਬਾ ਜੀ ਦਾ ਜਿਸਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਸਿੱਖਿਆ ਧਾਰਨ ਕੀਤੀ ਸਿੱਖੀ ਧਾਰਨ ਕਰਕੇ ਨਾਮ ਅਭਿਆਸ ਕਰਦਾ ਰਿਹਾ ਗੁਰੂ ਬਾਬਾ ਜੀ ਦੇ ਹੁਕਮਾਂ ਦੇ ਅਨੁਸਾਰ ਆਪਣੀ ਜ਼ਿੰਦਗੀ ਢਾਲਦਾ ਰਿਹਾ ਐਸਵਾ ਪਹਿ ਰਾਤਰੀ ਨੇ ਉੱਠਣਾ ਇਸ਼ਨਾਨ ਕਰਨਾ ਵਾਹਿਗੁਰੂ ਦਾ ਦਿਨ ਚੜ੍ਹੇ ਤੱਕ ਭਜਨ ਕਰਨਾ ਜਿਹਨੇ ਨਿਤ ਦੀ ਬਾਣੀ ਪੜ੍ਹਨੀ ਚੱਲਦੇ ਫਿਰਦੇ ਵੀ ਸ਼ਰਨ ਕਰਨਾ ਇਉਂ ਬਚਪਨ ਤੋਂ ਹੀ ਉਹ ਆਪਣੀ ਜ਼ਿੰਦਗੀ ਨੂੰ ਇਸ ਪਾਸੇ ਲਗਾਉਂਦਾ ਹੈ ਹੌਲੀ 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 ਜਿਸ ਪਾਸੇ ਲੱਗਣਗੇ ਸ਼ਾਸਨ ਹੌਲੀ 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 ਬਹੁਤ ਵਿਵਸਥਾ ਪ੍ਰਾਪਤ ਹੋ ਜਾਂਦਾ ਥੋੜ੍ਹਾ ਥੋੜ੍ਹਾ ਕਰਦੇ ਵੀ ਬਹੁਤ ਕੁਛ ਹੋ ਜਾਇਆ ਸਵੇਂ ਕਰਦੇ ਕਰਕੇ ਉਹਦੀ ਸਿਆਣੀ ਉਮਰ ਹੋ ਗਈ ਇਹ ਵਿਵਸਥਾ ਹੈ ਇਕੱਲਾ ਸਰੀਰ ਹੈ ਉਸਨੇ ਥੋੜ੍ਹੀ ਜਿਹੀ ਮਜ਼ਦੂਰੀ ਕਰਦਾ ਹੋ ਤੂੰ ਕਿਸੇ ਛੋਟੇ ਜਿਹੇ ਟਾਊਨ ਵਿੱਚ ਰਹਿੰਦਾ ਛੋਟਾ ਜਿਹਾ ਕਰ ਲਿਆ ਥੋੜ੍ਹੀ ਜਿਹੀ ਮਜ਼ਦੂਰੀ ਕਰਦਾ ਉਹਦੇ ਨਾਲ ਆਪਣਾ ਗੁਜ਼ਾਰਾ ਚਲਾਉਂਦਾ ਬਾਕੀ ਜੋ ਕੋਈ ਬਚ ਰਹਿੰਦਾ ਸੰਤਾਂ ਦੀ ਸੇਵਾ ਤੇ ਲਾ ਇਉਂ ਉਹਦਾ ਸਮਾਂ ਗੁਜ਼ਰਦਾ ਉਸੇ ਸ਼ਹਿਰ ਦੇ ਵਿੱਚ ਇੱਕ ਬੜਾ ਸੇਠ ਰਹਿੰਦਾ ਉਸਦੇ ਪਾਸ ਚਾਰ ਪੰਜ ਪੌਦੇ ਫਾਸਲੇ ਤੇ ਇੱਕ ਪਿੰਡ ਸੀ, ਉੱਥੋਂ ਦਾ ਇੱਕ ਬਾਣੀਆ ਦਾ ਮੁੰਡਾ ਮਨੀ ਯਾਨੀ ਕਲਰਕ ਸੀ। ਅੱਜ ਸੂਰ ਛਿਪ ਗਿਆ, ਉਹਨੂੰ ਸੁਨੇਹਾ ਆਇਆ ਉਹ ਕਲਰਕ ਨੂੰ ਬਾਣੀਆ ਦੇ ਮੁੰਡੇ ਨੂੰ ਕਿ ਜਿਹੋ ਜਿਹੀ ਹਾਲਤ ਵਿੱਚ ਹੈ ਉਹੋ ਜਿਹੀ ਹਾਲਤ ਵਿੱਚ ਹੀ ਤੁਰ, ਜਲਦੀ ਆ ਜਾ ਪਿੰਡ ਨੂੰ। ਸੁਨੇਹਾ ਦੇਣ ਵਾਲਾ ਚਲਾ ਗਿਆ, ਲੇਕਿਨ ਉਸਨੂੰ ਫਿਕਰ ਪੈ ਗਿਆ ਵੀ ਪਤਾ ਨਹੀਂ ਕੀ ਗੱਲ ਹੈ, ਮੈਨੂੰ ਬੁਲਾਇਆ। ਇਹ ਜਿਸ ਸਮੇਂ ਹਰੇਕ ਨੂੰ ਫਿਕਰ ਹੋ ਜਾਂਦਾ ਸੁੱਖ ਹੋਵੇਗਾ। ਸੋ ਆਪਣੇ ਸਵਾਮੀ ਸੇਠ ਨੂੰ ਜਾ ਕੇ ਪੁੱਛਦਾ, ਸੇਠ ਜੀ ਮੈਨੂੰ ਛੁੱਟੀ ਦਿਓ, ਮੈਂ ਪਿੰਡ ਨੂੰ ਜਾਣਾ, ਕਿਉਂਕਿ ਮੈਨੂੰ ਜਲਦੀ ਬੁਲਾਇਆ, ਪਤਾ ਨਹੀਂ ਕੀ ਗੱਲ ਹੋਵੇ। ਕਹਿਣ ਲੱਗਾ ਮੇਰੇ ਵੱਲੋਂ ਤਾਂ ਛੁੱਟੀ ਹੈ, ਪਰ ਸੂਰ ਛਿਪ ਗਿਆ ਹੈ, ਰਾਤ ਪੈ ਗਈ ਹੈ, ਤੂੰ ਮਹਾਜਨ ਪੁੱਤਰ ਹੈ, ਤੂੰ ਇਕੱਲਾ ਚਾਰ ਪੰਜ ਉਹਦੇ ਸਾਥ ਵਿੱਚ ਤੇਰਾ ਪਿੰਡ ਹੈ, ਰਸਤੇ ਦੀ ਜੰਗਲ ਦੀ ਆਪਣ ਇਕੱਲਾ ਕਿਵੇਂ ਜਾ ਸਕਦੀ, ਤੇਰੇ ਨਾਲ ਕੋਈ ਆਦਮੀ ਹੋਵੇ ਤਾਂ ਚੰਗੀ ਗੱਲ। ਕਹਿਣ ਲੱਗਾ ਦੱਸੋ ਮੈਂ ਕਿਹਨੂੰ ਲੈ ਕੇ ਜਾਵਾਂ। ਉਹਨੇ ਕਿਹਾ ਇੱਕ ਤੂੰ ਨਾਮ ਦਾ ਸਿੱਖ ਹੈ, ਬੜਾ ਭਲਾ ਲੋਕ ਹੈ, ਠੀਕ ਆਦਮੀ ਹੈ, ਪੁਰਾਣੇ ਥਾਂ ਰਹਿੰਦਾ ਹੈ, ਉਹਦੇ ਪਾਸ ਪਹੁੰਚ ਵੀ ਜਾਏਗਾ ਜੇਕਰ ਉਹ ਤੇਰੇ ਨਾਲ ਚੱਲਦੇ, ਬੜੀ ਅੱਛੀ ਗੱਲ ਹੈ। ਪਰ ਜੇ ਨਾ ਵੀ ਚੱਲੇ ਤਾਂ ਇੰਨੀ ਗੱਲ ਯਾਦ ਰੱਖੀ, ਉਹ ਰੱਬ ਦਾ ਭਜਨ ਕਰਨ ਵਾਲਾ ਪੁਰਸ਼, ਤੂੰ ਰੱਬ ਦਾ ਵਾਸਤਾ ਪਾਉਣ ਕਿ ਸ਼ਾਇਦ ਤੇਰੇ ਨਾਲ ਚੱਲ ਪਵੇ। ਉੱਥੇ ਪਹੁੰਚਿਆ, ਉਹ ਪ੍ਰਭੂ ਦੇ ਧਿਆਨ ਮਗਨ ਬੈਠਾ ਹੈ, ਆਵਾਜ਼ ਦਿੱਤੀ, ਆਵਾਜ਼ ਦੇਣ ਤੋਂ ਬਾਹਰ ਆ ਕਿਹਾ ਕੀ ਗੱਲ ਹੈ ਬਾਈ। ਕਹਿੰਦੇ ਬਾਬਾ ਜੀ ਮੈਨੂੰ ਜੇ ਛੱਡਿਆ ਵਾ ਚਾਰ ਪੰਜ ਕੋਹਦੇ ਫਾਸਲੇ ਤੇ ਮੇਰਾ ਪਿੰਡ ਹੈ, ਬੜੀ ਮਿਹਰਬਾਨੀ ਹੋਈ। ਕਹਿੰਦਾ ਰਾਤ ਦਾ ਵਕਤ ਹੈ ਭਜਨ ਕਰਨ ਦਾ, ਪ੍ਰਭੂ ਦੇ ਪਿਆਰੇ ਰਾਤ ਨੂੰ ਭਜਨ ਵਾਸਤੇ ਵੀ ਜ਼ਰੂਰਤ ਨਹੀਂ, ਆਮ ਲੋਕ ਸੌਣ ਵਾਸਤੇ ਵੀ ਜ਼ਰੂਰਤ। ਇਸ ਕਰਕੇ ਭਜਨ ਦਾ ਸੰਤੋਖ ਕਹਿਣਗੇ ਬਾਬਾ ਜੀ ਜਿਹਦਾ ਭਜਨ ਕਰਦੇ ਉਹਦੇ ਵਾਸਤੇ ਮਨੁੱਖ ਰੱਬ ਦਾ ਵਾਸਤਾ ਪਾਇਆ ਉਹ ਤਿਆਰ ਹੋ ਗਿਆ, ਪਰ ਕਹਿਣਗੇ ਚੰਗਾ ਤੇਰੇ ਨਾਲ ਚਲੇ ਚਲਦੇ ਤਾਂ ਰੱਬ ਦਾ ਵਾਸਤਾ ਤਾਂ ਪਾ ਹੀ ਦਿੱਤਾ। ਪਰ ਗੱਲ ਇੰਨੀ ਹੈ ਰਸਤੇ ਦੇ ਵਿੱਚ ਵਾਹੀਗਤ ਗੱਲਾਂ ਨਹੀਂ ਕਰਦੀ, ਜਾਂ ਤਾਂ ਰੱਬ ਦੇ ਪਾਸੇ ਦੀ ਕੋਈ ਸੁਣੀ ਜਾਂ ਸੁਣਾਈ, ਇਉਂ ਸਮਾਂ ਰੱਬ ਦੀ ਯਾਦ ਵਿੱਚ ਗੁਜ਼ਰੇ ਤਾਂ ਚੰਗੀ ਗੱਲ। ਉਹ ਕਹਿੰਦਾ ਬਾਬਾ ਜੀ ਨਾ ਮੈਂ ਕਦੇ ਸਤਸੰਗ ਕੀਤਾ, ਨਾ ਮੈਂ ਕਦੇ ਭਜਨ ਪਾਠ ਕੀਤਾ, ਨਾ ਮੈਂ ਦਾਨ ਪੁੰਨ ਕੀਤਾ, ਨਾ ਕੋਈ ਧਾਰਮਿਕ ਗ੍ਰੰਥ ਦੇਖਿਆ, ਮੈਨੂੰ ਤਾਂ ਕੋਈ ਪਤਾ ਨਹੀਂ ਇਸ ਪਾਸੇ, ਸੁਣਾਓਗੇ ਮੈਂ ਸੁਣੀ ਜਾਊਂਗਾ। ਹੈ ਤੁਸੀਂ ਵਕਤ ਚੱਲ ਪਏ, ਉਹਨਾਂ ਨੇ ਪ੍ਰੇਮ ਬੈਰਾਗ ਯੋਗ ਗਿਆਨ ਆਦਿ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰਦੇ ਚਲੇ ਗਏ। ਨਾਲੇ ਸਫ਼ਰ ਦਾ ਪਤਾ ਨਹੀਂ ਲੱਗਿਆ, ਨਾਲੇ ਆਪਣਾ ਸਮਾਂ ਸਫਲਾ ਹੋ ਗਿਆ। ਇਉਂ ਪਹੁੰਚ ਕੇ ਤੁਰ ਪਹੁੰਚ ਕੇ ਕਹਿਣ ਰਹੀ ਹੁਣ ਹੁਣ ਪਿੰਡ ਪਹੁੰਚ ਗਿਆ ਹੈ। ਉਸਨੂੰ ਇਹ ਗੱਲਾਂ ਸੁਣ ਕੇ ਉਹਨਾਂ ਦਾ ਬਹੁਤ ਪ੍ਰੇਮ ਹੋ ਗਿਆ। ਗੁਰੂ ਜੀ ਦਰਸ਼ਨ ਤੈ ਸਾਹਿਬ ਕੀ ਬਾਤ ਜੀ ਆ ਕੇ ਤੂੰ ਉਹਨਾਂ ਨੂੰ ਕਿਹਾ ਸੀ ਚੀਜ਼ ਵੱਡੇ ਕਰ ਬੈਠਣ ਦੀ ਜੇ ਵਿਨਸਰ ਸੇਵ ਕਰੀ ਉਹਨਾਂ ਮਰੀਜ਼ੇ ਜੀੜਾਂ ਦੀ ਵਾਹਿਗੁਰੂ ਤੇਰੀ ਗੱਲ ਕੋਈ ਸੁਣਾਵੇ ਉਹਦੇ ਦਨ ਵਿੱਚ ਕੀ ਦਿੱਤਾ ਜਾਵੇ। ਕਹਿੰਦੇ ਸਿਰ ਵੱਢ ਕੇ ਮੂੜਾ ਡਾ ਦੀਏ ਤੇ ਬਿਨਾਂ ਸਿਰ ਤੋਂ ਸੇਵਾ ਕਰੋ, ਬਿਨਾਂ ਸਿਰ ਤੋਂ ਤਾਂ ਸੇਵਾ ਹੁੰਦੀ ਨਹੀਂ, ਇਹਨੇ ਨਿਰਮਾਣ ਹੋ ਕੇ ਸੇਵਾ ਕੀਤੀ। ਐਸਾ ਇਉਂ ਇਹ ਕਦਰ ਦੱਸੀ ਹੈ ਜਿਹਨਾਂ ਨੂੰ ਰਹਿ ਦੇ ਨਾਲ ਪਿਆਰ ਹੈ ਗੁਰੂ ਜੀ ਦੇ।
ਸਿਰ ਵੱਢ ਕੇ ਬਿਨਾ ਆਹ
ਸਾਰਾ ਇੰਤਜ਼ਾਮ ਹੈ ਜਲ ਪਾਣੀ ਦਾ ਕਰਦੇ ਆਪ ਰਾਤ ਫਿਰ ਮੰਜਾ ਬਿਸਤਰਾ ਦੇ ਦਿੱਤਾ ਜੋ ਖਾਣ ਪਾਣ ਦਾ ਤਿਆਰ ਸੀ ਉਹ ਵੀ ਖਾਣ ਪਾਣ ਕਰਵਾ ਦਿੱਤਾ ਆਰਾਮ ਕਰਕੇ ਦਿਨ ਚੱਟ ਉੱਠ ਕੇ ਇਸ਼ਨਾਨ ਕਰਕੇ ਫਿਰ ਦਿਨ ਚੜੇ ਤੱਕ ਪ੍ਰਭੂ ਦੇ ਧਿਆਨ ਵਿੱਚ ਬੈਠੇ ਫਿਰ ਜਲ ਪਾਣੀ ਛਕਾ ਕੇ ਹੁਣ ਉਹ ਚੱਲਣ ਲੱਗੇ ਤੇ ਉਸਨੂੰ ਬੁਲਾ ਕੇ ਕਹਿੰਦੇ ਮਨੀਮ ਨੂੰ ਬਈ ਜ਼ਰਾ ਲੈ ਲਓ ਕਿ ਗੱਲ ਸੁਣ ਲਓ ਲਹਿਰਾ ਉਸਨੂੰ ਕਹਿਣ ਲੱਗੇ ਤੈਂ ਅੱਜ ਤੋਂ ਅੱਠਵੇਂ ਨੂੰ ਮਰ ਜਾਣਾ ਤੈਨੂੰ ਲੈ ਜਾਣਗੇ ਧਰਮ ਰਾਜਾ ਦੇ ਇਸ ਕਰਨਗੇ ਤੈਂ ਕੋਈ ਚੰਗਾ ਕੰਮ ਨਹੀਂ ਕੀਤਾ ਸਿਰਫ ਰਾਤ ਹੀ ਤੈਂ ਥੋੜਾ ਜਿਹਾ ਸਮਾਂ ਰੱਬ ਦੀਆਂ ਗੱਲਾਂ ਸੁਣਨ ਵਿੱਚ ਗੁਜ਼ਾਰਿਆ ਹੋਰ ਕੋਈ ਤੇਰਾ ਇਹੋ ਜਿਹਾ ਸਮਾਂ ਤੂੰ ਤੇ ਤੋਂ ਧਰਮ ਰਾਜਾ ਪੁੱਛੂਗਾ ਦੱਸ ਉਹਦਾ ਫਲ ਪਹਿਲਾਂ ਲੈਣਾ ਬਾਕੀ ਤੇਰਾ ਨਰਕ ਹੀ ਨਰਕ ਹੈ ਨਰਕ ਪਹਿਲਾਂ ਤੂੰ ਇਹ ਗੱਲ ਯਾਦ ਰੱਖੀ ਧਰਮ ਰਾਜ ਨੂੰ ਕਹਿੰਦੀ ਪਹਿਲਾਂ ਮੈਨੂੰ ਉਹ ਗੁਰੂ ਨਾਨਕ ਦੇਵ ਸਿੱਖ ਦੀ ਜਿਹੜੀ ਸੰਗਤ ਕੀਤੀ ਹੈ ਤਿੰਨ ਚਾਰ ਘੜੀਆਂ ਉਹਦਾ ਫਲ ਪਹਿਲਾਂ ਮੈਨੂੰ ਸੰਤਾਂ ਦੇ ਸੰਤਾਨਕ ਲੋਕ ਵਿੱਚ ਦਰਸ਼ਨ ਕਰਾਓ ਬਸ ਪਿੱਛੋਂ ਤੁਹਾਡੀ ਖੁਸ਼ੀ ਹੈ ਨਰਕ ਸਿੱਧ ਦੇ ਉੱਤੇ ਸਿੱਧ ਇਹ ਗੱਲ ਯਾਦ ਰੱਖੀ ਇਹ ਕੁੰਡੀ ਸਮਝਾ ਗਈ ਆਪ ਚਲੇ ਗਏ ਕੁਝ ਦੇਰ ਤਾਂ ਯਾਦ ਰਿਹਾ ਪ੍ਰਸਾਦ ਸਿੰਘ ਢੁੱਲ ਭਰ ਗਿਆ ਇਹ ਕ੍ਰਿਸ਼ਨਾ ਬੜਾ ਰੋਗ ਲੱਗਾ ਮਰਨ ਮਨੋਰ ਮਰਨਾ ਸਭ ਨੇ ਕਬੀਰ ਜੀ ਨੇ ਕਾਸ਼ੀ ਵਿੱਚ ਕਿਹਾ ਹੋਇਆ ਸੀ ਜਿੱਥੇ ਕਿਸੇ ਦਾ ਮਿੱਤਰ ਮੈਨੂੰ ਜ਼ਰੂਰ ਬੁਲਾਇਆ ਕਰੋ ਉਹ ਕਿਉਂ ਮੌਤ ਨੂੰ ਡੇ ਕੇ ਦੂਜੇ ਨੂੰ ਆਪਣੀ ਮੌਤ ਵੀ ਯਾਦ ਆਉਂਦੀ ਹੈ ਪੁਰਾਣੀ ਵਿਸ਼ਵਾਸ ਤੇ ਫਿਰ ਵੈਰਾਗ ਹੁੰਦਾ ਵੈਰਾਗ ਹੁੰਦਾ ਭਜਨ ਕਰਦਾ ਭਜਨ ਕੀਤਾ ਲੋਕ ਪ੍ਰਲੋਕ ਸਿਮਰਦੇ ਆ ਕਿਉਂ ਤੋ ਕਬੀਰ ਜੀ ਕਿਸੇ ਮਰਗ ਦੇ ਪਿੱਛੇ ਗਏ ਸ਼ਮਸ਼ਾਨ ਭੂਮਿਕਾ ਤਾਂ ਘਰ ਇੱਕ ਪ੍ਰੇਮੀ ਮਿਲਣ ਵਾਸਤੇ ਆਇਆ ਮਾਤਾ ਲੋਹੀ ਨੂੰ ਪੁੱਛਿਆ ਮੈਂ ਦਰਸ਼ਨ ਕਰਨੇ ਭਗਤ ਜੀ ਦੇ ਜਾਣਗੇ ਪੁਰਾਣੇ ਮਹਿਲੇ ਵਿੱਚ ਸ਼ਮਸ਼ਾਨ ਭੂਮਿਕਾ ਦੇ ਵਿੱਚ ਕਿਸੇ ਜਨਾਜ਼ੇ ਦੇ ਪਿੱਛੇ ਗਏ ਉੱਥੇ ਜਾ ਕੇ ਉਹ ਕਹਿੰਦਾ ਮੈਂ ਕਿਵੇਂ ਪਛਾਣੂ ਉਹਨਾਂ ਨੂੰ ਕਹਿੰਦੇ ਉਹਨਾਂ ਦੇ ਸਿਰ ਤੇ ਇੱਕ ਕਲਗੀ ਜੀ ਰਹਿੰਦੀ ਹੁੰਦੀ ਹਰ ਵਾਰ ਕਿਉਂਕਿ ਮੌਤ ਨੂੰ ਯਾਦ ਰੱਖਣੇ ਉਹਦੀ ਨਿਸ਼ਾਨੀ ਉੱਥੇ ਜਾ ਕੇ ਪਛਾਣ ਲਿੱਤੀ ਉੱਥੇ ਪ੍ਰੇਮੀ ਪਹੁੰਚਿਆ ਸਾਰਿਆਂ ਦੇ ਸਿਰਾਂ ਤੇ ਉਹ ਕਲਗੀ ਇਹਨਾਂ ਨੂੰ ਕਿਹਨੂੰ ਕਬੀਰ ਮੰਨਾ ਮੈਂ ਸਾਰਿਆਂ ਦੇ ਸਿਰਾਂ ਤੇ ਕਿਉਂਕਿ ਉਸ ਮੌਕੇ ਸਭ ਨੂੰ ਮੌਤ ਯਾਦ ਹੋਈ ਜਦੋਂ ਉੱਥੋਂ ਮੁੜਨ ਲੱਗ ਗਏ ਹੌਲੀ ਹੌਲੀ ਸਿਰਾਂ ਤੋਂ ਲਹਿਣ ਲੱਗ ਗਈਆਂ ਇਕੱਲਾ ਕਬੀਰ ਹੈ ਜਿਹਦੇ ਸਿਰ ਤੇ ਰਹੇ ਉਸਨੂੰ ਮਿਲਿਆ ਨੇ ਹਰ ਵਕਤ ਮੌਤ ਨੂੰ ਯਾਦ ਰੱਖਦਾ ਸੋ ਕਿਉਂ ਉਸ ਦੇਰ ਵਾਸਤੇ ਤਾਂ ਇਹਦੇ ਯਾਦ ਰਹੀ ਬਈ ਭਜਨ ਕਰਨ ਵਾਲਾ ਹੈ ਬਜ਼ੁਰਗ ਹੈ ਇਸਨੂੰ ਇਹ ਗੱਲ ਕਹਿਣ ਦੀ ਕੋਈ ਅਸੀਂ ਯੋਗਤਾ ਨਹੀਂ ਸੀ ਵੀ ਮੈਨੂੰ ਮਰ ਜਾਏਗਾ ਪਰ ਮਰ ਜਾਏ ਇਤਨਾ ਵੱਡਾ ਰੋਗ ਲਗਾ ਮਰਨ ਮਨੋਰ ਥੋੜੀ ਦੇਰ ਯਾਦ ਰੱਖੇ ਭੁੱਲ ਭਰ ਕੇ ਦੁਨੀਆਂ ਦੇ ਚੰਗੇ ਪਰ ਸਾਧਨ ਜਦੋਂ ਚਾਰ ਗੱਲਾਂ ਆ ਜਾਂਦੀਆਂ ਹਨ, ਅੰਨ ਜਲ ਮੁੱਕ ਜਾਏ, ਪ੍ਰਾਣ ਮੁੱਕ ਜਾਣ, ਉਹ ਜਗ੍ਹਾ ਆ ਜਾਏ ਜਿੱਥੇ ਸਰੀਰ ਦਾ ਅੰਤਨਿਉ ਟਿਕਰੀ ਕਹਿੰਦੇ ਲੋਕ, ਉਹ ਬਣਤ ਬਣ ਜਾਏ ਸ਼ਸਤਰ ਬਿਮਾਰੀ ਜਾਂ ਕੁਛ ਹੋਰ, ਉਸ ਮੌਕੇ ਇਹਦੇ ਸਰੀਰ ਦਾ ਅੰਨ, ਇਹ ਚਾਰ ਨਿਮਿਤ ਮੰਨੇ। ਇਹ ਆਮ ਲੋਕਾਂ ਦੀ ਗੱਲ ਦੱਸੀ ਹੈ, ਪਰ ਗੁਰਬਾਣੀ ਦੱਸਦੀ ਹਰ ਕੇ ਸੇਵ ਜੋ ਹਰ ਪਾਏ ਤਿੰਨ ਕੀ ਕਥਾ ਨਰਾਰੀ ਰਹੇ, ਆਵੇ ਨਾ ਜਾਵੇ ਨਾ ਕਭੂ ਮਰਤੇ ਪਾਰ ਨੂੰ ਸ਼ੰਗਾਰੀ ਰਹੇ। ਉਹ ਕੁਛ ਨੇੜੇ ਵਹਿਗੁਰੂ ਦੇ ਪਿਆਰੇ, ਉਹਨਾਂ ਦੀ ਕਥਾ ਨਿਆਰੀ ਹੈ। ਉਹ ਸਮਰਥ ਪੁਰਸ਼ ਹੁੰਦੇ ਨੇ, ਰੱਬ ਦਿਆਲ ਜੀ ਖੁਸ਼ੀ ਨਾਲ ਛੱਡ ਕੇ ਤੇਰੀ ਖੁਸ਼ੀ ਨਾਲ ਉਹਦੇ ਵਿੱਚ ਰੱਖ। ਬਾਬਾ ਕਰਮ ਸਿੰਘ ਮਹਾਰਾਜ ਨੇ 2 ਸਾਲ ਸੀ ਸੰਗਤਾਂ ਦੇ ਕਹਿਣ 'ਤੇ ਹੋਰ ਰੱਖ ਲਿਆ ਸੀ। ਬਾਬਾ ਗੁਰਦਾਸ ਸਿੰਘ ਦੱਸੋ ਕਿੱਥੇ ਵੀ ਪ੍ਰਾਣ ਕਢਾਏ ਸੀ। ਉਹਨਾਂ ਲੋਕਾਂ ਦੀ ਕਥਾ ਦੱਸਦੇ ਹਾਂ, ਨਿਰਾਰੀ ਹੈ, ਅਲਹਿਦਾ ਹੈ।
ਹਰ ਕੇ ਸੇਵਕ ਜੋ ਹਰ ਪਾਏ ਤਿੰਨ ਕੀ ਕਥਾ ਨਿਰਾਰੀ ਹੈ। ਹਰ ਕੇ ਸੇਵਕ ਜੋ ਹਰ ਪਾਏ ਤਿੰਨ ਕੀ ਕਥਾ ਨਿਰਾਰੀ ਹੈ।
ਪਰਮੇਸ਼ੁਰ ਦੇ ਚੰਗੀ ਹਨ, ਪਰਮੇਸ਼ੁਰ ਦੇ ਸਫੇਦ ਹਨ, ਮਰਦੇ ਨਹੀਂ, ਉਹਨਾਂ ਨੂੰ ਅਮਰ ਅਵਸਥਾ ਪ੍ਰਾਪਤ ਹੋਈ ਹੁੰਦੀ। ਆਹ ਖਿਆਲ ਕਰੋ ਸਾਧਕ ਨੇ ਆਮ ਦੁਨੀਆਂ ਦਾ ਚਾਰ ਗੱਲਾਂ ਨਿਮਿਤ ਮੰਨੀਆਂ, ਅੰਗਲ ਮੁੱਕ ਜੇ, ਪ੍ਰਾਣ ਮੁੱਕ ਜਾਣ, ਉਹ ਜਗ੍ਹਾ ਆ ਜੋ ਬਣਤ ਬਣ ਜਾਏ, ਇਹ ਨਿਮਿਤ ਹੈ। ਸੋ ਜਦੋਂ ਇਹ ਚਾਰੇ ਗੱਲਾਂ ਬਣ ਗਈਆਂ, ਉਹ ਮਨੀ 8ਵੇਂ ਦਿਨ ਮਰ ਜਾਂਦੇ, ਤੜਕੇ ਲੈ ਜਾਂਦੇ, ਧਰਮ ਰਾਜਾ ਦੇ ਪੇਸ਼ ਕੀਤਾ। ਧਰਮ ਰਾਜਾ ਕਹਿਣ ਲੱਗਾ, ਮਨੁੱਖਾ ਦੇ ਬਾਗ ਕੋਈ ਚੰਗਾ ਕੰਮ ਨਹੀਂ, ਪਾਪਾਂ ਦਾ ਹੀ ਮਜਮੂਆ ਇਕੱਠਾ ਕੀਤਾ। ਹਾਂ, ਤੇਰਾ ਸਾਰਾ ਨਰਕ ਹੀ ਨਰਕ ਹੈ, ਸਿਰਫ ਸਿੱਖ ਗੁਰੂ ਨਾਨਕ ਦੇ ਸਿੱਖ ਦੀ 5-4 ਗਣੀ ਸੰਗਤ ਕੀਤੀ, ਉਹ ਤੇਰਾ ਫਲ ਚੰਗਾ। ਦੱਸ ਉਹਦਾ ਫਲ ਕੀ ਲੈਣਾ, ਪਹਿਲਾਂ ਲੈਣਾ, ਪਿੱਛੋਂ ਲੈਣਾ, ਬਾਕੀ ਤੇਰਾ ਨਰਕ ਹੀ ਨਰਕ। ਉਸ ਵਕਤ ਉਸਨੂੰ ਗੱਲ ਯਾਦ ਆ ਗਈ, ਕੁੰਮਦਾ ਕਹਿਣਾ, ਮਹਾਰਾਜ ਉਹ ਜੋ ਮੈਂ ਗੁਰੂ ਨਾਨਕ ਦੇ ਸਿੱਖ ਦੀ ਸੰਗਤ ਕੀਤੀ, ਉਹਦਾ ਫਲ ਮੈਨੂੰ ਸੰਤਾਨਕ ਲੋਕ ਦੇ ਦਰਸ਼ਨ, ਸੰਤਾਂ ਦੇ ਦਰਸ਼ਨ ਕਰਾ, ਫਿਰ ਤੁਹਾਡੀ ਖੁਸ਼ੀ ਹੈ ਕਿਤੇ ਹੁਕਮ ਕੀਤਾ। ਤੁਹਾਨੂੰ ਰਾਜਾ ਨੇ ਜੋ ਦੂਤਾਂ ਨੂੰ ਲੈ ਜਾਓ, ਬਹੁਤ ਥੋੜਾ ਸਮਾਂ ਹੈ, ਜਲਦੀ ਲਿਆ, ਫਿਰ ਨਕ ਸਿੱਟੋ, ਉਹਨੂੰ ਲੈ ਕੇ ਵੱਡੀ ਚਾਰ ਦੀ ਵਾਰੀ ਹੈ, ਬਹੁਤ ਵੱਡਾ ਦਰਵਾਜ਼ਾ ਹੈ, ਬਾਹਰ ਕੱਢ ਕੇ ਕਹਿਣ ਲੱਗੇ, ਤੇਰੀ ਅੰਦਰ ਚਲਾ ਗਿਆ, ਖੇਤੀਆਂ ਹੀ ਦਰਸ਼ਨ ਕਰਕੇ ਤੇਰਾ ਬਹੁਤ ਥੋੜਾ ਸਮਾਂ, ਜੇ ਦੇਰ ਕੀਤੀ ਹੈ ਖਿਆਲ ਰੱਖਣ, ਅੰਦਰ ਜਾ ਕੇ ਕੀ ਦੇਖਦਾ, ਸਨਾਤਨ ਕਿਤੇ ਕੀਰਤਨ ਹੁੰਦਾ ਹੈ, ਕਿਤੇ ਕਥਾ ਹੁੰਦੀ ਹੈ, ਕਿਤੇ ਸਮਾਧੀ 'ਚ ਬੈਠੇ ਹਾਂ, ਪ੍ਰਭੂ ਦੇ ਭੋਜਨ ਦਾ ਮਕਸਦ, ਨਮਸਕਾਰਾਂ ਕਰਦਾ ਫਿਰਦਾ, ਫਿਰਦੇ ਫਿਰਦੇ ਕੀ ਦੇਖਦਾ, ਉਹੀ ਗੁਰੂ ਦਾ ਸਿੱਖ ਵੀ ਉੱਥੇ ਬੈਠੇ, ਬਹੁਤ ਚਿੱਤ ਪ੍ਰਸੰਨ ਹੋਇਆ, ਪਰਦੇਸ ਵਿੱਚ ਕੋਈ ਵਾਕਫ ਮਿਲ ਜਾਏ ਕਿੰਨਾ ਖੁਸ਼ੀ ਹੁੰਦੀ, ਨਮਸਕਾਰ ਕੀਤੇ ਆ ਗਿਆ ਭਾਈ ਹਾਂ ਬਾਬਾ ਜੀ ਆਏ ਬੈਠ ਕਥਾ ਵਾਰਤਾ ਹੋ ਰਹੀ ਸੁਣ ਲੱਗ ਗਿਆ ਉੱਠ ਕੇ ਖੜਾ ਹੋਇਆ ਕਿਉਂ ਕਹਿਣ ਲੱਗੇ ਜੀ ਉਹਨਾਂ ਕਿਹਾ ਸੀ ਖੇਤੀ ਆਈ ਜੇ ਦੇਰ ਕਰਕੇ ਆਏ ਤੇ ਤੇਰੇ ਨਾਲ ਬੁਰੀ ਤਰ੍ਹਾਂ ਪੇਸ਼ ਆਵਾਂਗੇ ਕੋਈ ਗੱਲ ਨੀ ਕਹਿਣ ਦੇ ਕੇ ਸੁਣ ਫਿਰ ਸੁਣ ਲੱਗ ਪਿਆ ਕੋਈ ਦੇਰ ਤੋਂ ਵਾਸਤੇ ਉੱਠ ਖੜਾ ਕਹਿੰਦੇ ਕਿਤੇ ਤੰਗ ਨਾ ਕਰਨ ਪੁੱਛਣ ਮਾਰਨ ਕਹਿਣ ਲੱਗੇ ਦੇਖੋ ਇੱਥੇ ਆ ਨੀ ਸਕਦੇ ਉਧਰਲਾ ਧਿਆਨ ਨੀ ਸਕਦੇ ਇੱਧਰ ਆਪਣੀ ਸੁਰਤ ਲਾ ਉਧਰ ਜੋੜਦੀ ਉਹ ਬੜੀ ਦੇਰ ਤੱਕ ਉਡੀਕ ਮੁੜ ਜਾਂਦੇ ਜਾ ਕੇ ਧਰਮਰਾਜ ਨੂੰ ਕਹਿੰਦੇ ਹਨਾ ਜੀ ਆ ਜਾਂਦੇ ਕਿਉਂ ਤੁਸੀਂ ਕਹਿਣਗੇ ਉੱਥੇ ਤਾਂ ਬਾਈ ਨਾ ਤੁਸੀਂ ਜਾ ਸਕਦੇ ਹੋ ਮੈਂ ਜਾ ਸਕਦਾ ਨਹੀਂ ਆ ਨਾ ਸਾਨੂੰ ਸਲਾਹ ਵਾਸਤੇ ਉਹ ਛੁਟਕਾਰਾ ਪਾ ਗਿਆ ਉੱਥੇ ਦੱਸਿਆ
ਨਾ
ਮਨ ਕਾ ਧੋਖਾ ਧਰਮ ਰਾਜ ਕਹਾਂ ਕਰੇ ਜੋ ਫਾਟੋ ਨਾ ਆਨੰਦ ਪਏ ਸੁਖਾ ਚੰਦਨ ਕੇ ਪ੍ਰਚਾਰ ਤਾਂ ਨਾਨਕ ਹਰ ਸਿਵ ਮਨ ਮਾਨਿਆ ਰੰਗ ਰਤੇ ਵਿਸਮਤੇ ਇਉਂ ਥੋੜੀ ਜੀ ਸੰਗ ਕਰਕੇ ਹੀ ਕਿਤਨਾ ਵੱਡਾ ਧਰਮ ਲਾਭ ਪ੍ਰਾਪਤ ਕਦੇ ਕਬੀਰ ਜੀ ਕਹਿੰਦੇ ਨੇ ਇੱਕ ਘੜੀ ਆਦੀ ਘੜੀ ਆਦੀ ਉਮਤੇ ਆਦ ਅਕਸਨ ਖੇਤੀ ਜੋਰਤੇ ਜੋ ਕੀ ਨੇ ਥੋੜਾ ਸਮਾਂ ਜ਼ਿਆਦਾ ਸੀ ਜਿੰਨਾ ਵੀ ਸਤਸੰਗ ਵਿੱਚ ਹਰੀ ਜਸ ਗੁਜ਼ਰੇ ਉਹੀ ਲਾਭਦਾਇਕ ਹੈ ਇਸ ਵਾਸਤੇ ਹੀ ਦਰਸਨ ਤੇ ਆਇਆ ਹੈ
ਆਇਓ ਨਾ ਲਹਿਰ ਪ੍ਰਾਨੀ
ਪਵਿੱਤਰ ਕੀਤੀ ਉਹ ਵੀ ਜ਼ਰੂਰ ਕਰ ਲਓ ਸੰਵਾਦ ਅਰਦਾਸ ਹੋ ਜਾਏਗੀ ਗੁਰੂ ਮਹਾਰਾਜ ਦਾ ਹੁਕਮਨਾਮਾ ਸੁਣ ਕੇ ਤੇ ਤੁਹਾਡਾ ਪਹਿਲਾ ਦੀਵਾਨ ਸਮਾਪਤ ਹੁੰਦਾ ਛੇ ਦੀਵਾਨ ਕਿਉਂ ਗੱਜ ਬਚ ਕੇ ਬੋਲੋ ਧੰਨ ਹੈ ਧੰਨ ਹੈ ਧੰਨ ਗੁਰੂ ਨਾਨਕ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ
Thank you.